ਮੁਕਤ ਭਏ ਹਰ ਨਾਮ ਧਿਆਇਆ। ਤਿੰਨ ਪਵਿੱਤ ਪਰਮ ਪਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਤਿੰਨ ਕੀ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਤਿੰਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ। ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ। ਤਿੰਨ ਕੇ ਹਉਮੈ ਰੋਗ ਗਏ ਰਹਾਉ। ਬ੍ਰਹਮਾ ਬਿਸ਼ਨ ਮਹਾਂਦੇਉ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਜਿਨ ਕੀਏ ਤਿਸੇ ਨਾ ਚੇਤੇ ਬੱਪੜੇ ਹਰ ਗੁਰਮੁਖ ਸੋਝੀ ਪਾਈ। ਹਉਮੈ ਰੋਗ ਸਭ ਜਗਤ ਵਿਆਪਿਆ ਤਿੰਨ ਕਉ ਜਨਮ ਮਰਨ ਦੁੱਖ ਭਾਰੀ। ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਤਿਸ ਜਨ ਕਉ ਹਉ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਵਿਕਸੈ ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਰਹਿਮਤਾਂ ਦੇ ਮਾਲਕ ਵਾਲੀਏ ਕੁੱਲ ਆਲਮ ਸਰਵਰੇ ਕਾਇਨਾਤ ਜੁਗੋ ਜੁਗ ਅਟਲ ਦਸਾਂਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨਯੋਗ ਖਾਲਸਾ ਸਾਧ ਸੰਗਤ ਜੀ, ਆਪ ਵੱਡੇ ਭਾਗਾਂ ਵਾਲਿਆਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ, ਅੰਮ੍ਰਿਤ ਵੇਲੇ ਦੇ ਨਿਤਨੇਮ, ਵਾਹਿਗੁਰੂ ਮੰਤਰ ਦੇ ਸਿਮਰਨ, ਉਪਰੰਤ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਅਤੇ ਸਾਧ ਸੰਗਤ ਜੀ, ਜਿਸ ਮਨੁੱਖ ਦੇ ਬਹੁਤ ਵੱਡੇ ਭਾਗ ਉਹਨਾਂ ਵੱਡੇ ਭਾਗ ਹੋਣ, ਉਹ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ। ਮਹਾਂਪੁਰਖ ਸੁਣਾਇਆ ਕਰਦੇ, ਕਹਿੰਦੇ ਇੱਕ ਬੋੜ ਦਾ ਬਹੁਤ ਵੱਡਾ ਦਰਖਤ ਹੋਵੇ ਅਤੇ ਐਡੇ ਵੱਡੇ ਦਰਖਤ ਨੂੰ ਜਿੰਨੇ ਪੱਤਰੇ ਲੱਗੇ ਨੇ ਉਨੇ ਕਿਤੇ ਚੰਗੇ ਭਾਗ ਹੋਣ ਅਤੇ ਮਨੁੱਖਾ ਜਨਮ ਮਿਲਦਾ ਹੈ। ਉਨੇ ਚੰਗੇ ਕਿਤੇ ਕਰਮ ਹੋਣ ਅਤੇ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ ਹੈ। ਅਤੇ ਉਸ ਵੱਡੇ ਸਾਰੇ ਬੋੜ ਨੂੰ ਜਿੰਨੀਆਂ ਗੋਲਾਂ ਲੱਗੀਆਂ ਨੇ ਅਤੇ ਜੇ ਉਹਨੇ ਕਿਤੇ ਚੰਗੇ ਭਾਗ ਹੋਣ ਅਤੇ ਸਿੱਖਾਂ ਦੇ ਘਰ ਦੇ ਵਿੱਚ ਜਨਮ ਮਿਲਦਾ ਹੈ। ਉਹਨੇ ਵੱਡੇ ਭਾਗ ਹੋਣ ਅਤੇ ਗੁਰੂ ਕੇ ਸਿੱਖਾਂ ਦੇ ਘਰ ਦੇ ਵਿੱਚ ਜਨਮ ਮਿਲਦਾ ਹੈ। ਅਤੇ ਉਹਨਾਂ ਗੋਲਾਂ ਦੇ ਵਿੱਚ ਜਿੰਨੇ ਬੀਜ ਨੇ, ਇੱਕ ਗੋਲ ਦੇ ਵਿੱਚ ਸੈਂਕੜੇ ਸੈਂਕੜੇ ਬੀਜ ਪਰਮਾਤਮਾ ਨੇ ਪੈਦਾ ਕੀਤੇ ਨੇ, ਅਤੇ ਜਿੰਨੀਆਂ ਦਰਖਤ ਨੂੰ ਗੋਲਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਲੱਖਾਂ ਕਰੋੜਾਂ ਬੀਜ ਨੇ। ਅਤੇ ਜੇ ਕਿਤੇ ਉਹਨੇ ਚੰਗੇ ਭਾਗ ਹੋਣ ਅਤੇ ਮਨੁੱਖ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦਾ ਹੈ, ਇੰਨੇ ਵੱਡੇ ਭਾਗ ਹੋਣ ਅਤੇ ਗੁਰੂ ਦੁਆਰੇ ਪਹੁੰਚਿਆ ਜਾਂਦਾ ਹੈ, ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਿਆ ਜਾਂਦਾ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਅਤੇ ਆਪਾਂ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਬੈਠੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਣਾ ਹੈ ਨਾ, ਇਹਦਾ ਬਹੁਤ ਵੱਡਾ ਮਹਾਤਮ ਹੈ, ਇਹਦਾ ਬਹੁਤ ਵੱਡਾ ਫਲ ਹੈ। ਅਤੇ ਜਿਹੜਾ ਮਨੁੱਖ ਗੁਰੂ ਕੀ ਸੰਗਤ ਵਿੱਚ ਆ ਕੇ ਬੈਠ ਗਿਆ, ਉਹਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਅਤੇ ਪਰਮਾਤਮਾ ਦੀ ਦਰਗਾਹ ਵਿੱਚ ਇਹਨਾਂ ਚੀਜ਼ਾਂ ਦੀ, ਇਹਨਾਂ ਗੁਣਾਂ ਦੀ ਪੁੱਛ ਹੁੰਦੀ ਹੈ, ਮੁੱਲ ਪੈਂਦਾ ਹੈ। ਉਹਨਾਂ ਨੇ ਫਿਰ ਸਾਨੂੰ ਸਮਝਾਉਣ ਵਾਸਤੇ ਕਈ ਕਈ ਪ੍ਰਮਾਣ ਦਿੱਤੇ। ਕਹਿੰਦੇ ਆਪਣੇ ਮਾਤਾ ਪਿਤਾ ਦੇ ਘਰ ਦੇ ਵਿੱਚ ਪੈਦਾ ਹੋਈ ਇੱਕ ਲੜਕੀ, ਇੱਕ ਬੀਬੀ, ਉਹਨੂੰ ਮਾਤਾ ਪਿਤਾ ਬੜੇ ਲਾਡਾਂ ਦੇ ਨਾਲ, ਚਾਵਾਂ ਦੇ ਨਾਲ ਪਾਲਦੇ ਨੇ, ਸਾਰੇ ਭੈਣ ਭਰਾ ਬੜਾ ਪਿਆਰ ਕਰਦੇ ਨੇ। ਅਤੇ ਆਪਣੇ ਮਾਤਾ ਪਿਤਾ ਦੇ ਘਰ ਦੇ ਵਿੱਚ ਉਹ ਬੀਬੀ, ਉਹ ਲੜਕੀ ਬੜੇ ਸੁੱਖਾਂ ਦੇ ਨਾਲ, ਬੜੀਆਂ ਖੁਸ਼ੀਆਂ ਦੇ ਨਾਲ ਵੱਡੀ ਹੁੰਦੀ ਹੈ, ਪਲਦੀ ਹੈ। ਜਿਹੜੇ ਵੇਲੇ ਉਹ ਵਿਆਹ ਦੇ ਆਨੰਦ ਕਾਰਜ ਦੇ ਯੋਗ ਹੋ ਜਾਏ ਅਤੇ ਮਾਤਾ ਪਿਤਾ ਕੋਈ ਉਹਦੇ ਭਲੇ ਵਾਸਤੇ ਚੰਗਾ ਵਰ ਲੱਭ ਕਰਕੇ ਉਹਦਾ ਆਨੰਦ ਕਾਰਜ ਕਰ ਦਿੰਦੇ ਨੇ, ਵਿਆਹ ਕਰ ਦਿੰਦੇ। ਜਿਸ ਵੇਲੇ ਉਹ ਬੀਬੀ ਆਪਣੇ ਪੇਕੇ ਘਰ ਨੂੰ ਤਿਆਗ ਕਰਕੇ ਸਹੁਰੇ ਘਰ ਵਿੱਚ ਚਲੀ ਗਈ ਅਤੇ ਸਹੁਰੇ ਘਰ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਉਹਦੇ ਲਾਡਾਂ ਨੂੰ, ਉਹਦੇ ਚਾਵਾਂ ਨੂੰ ਕਿਸੇ ਨਹੀਂ ਵੇਖਿਆ। ਉੱਥੇ ਇਸ ਚੀਜ਼ ਦੀ ਪਰਖ ਨਹੀਂ ਕੀਤੀ ਗਈ ਵੀ ਇਹਨੇ ਆਪਣੇ ਮਾਂ ਪਿਓ ਦੇ ਘਰ ਦੇ ਵਿੱਚ ਬੜੇ ਚਾਅ ਕੀਤੇ ਨੇ, ਬੜੇ ਲਾਡ ਲੜਾਏ ਨੇ, ਸਹੁਰੇ ਪਰਿਵਾਰ ਦੇ ਵਿੱਚ ਕੀ ਵੇਖਿਆ ਗਿਆ ਵੀ ਇਹ ਗੁਣ ਕਿਹੜੇ ਸਿੱਖ ਕੇ ਆਈ, ਇਹਦੇ ਪੱਲੇ ਗੁਣ ਕੀ ਹੈ, ਇਹ ਕੋਈ ਗੁਣ ਵੀ ਸਿੱਖ ਕੇ ਆਈ ਕਿ ਨਹੀਂ ਸਿੱਖ ਕੇ ਆਈ। ਜੇ ਗੁਣ ਸਿੱਖੇ ਨੇ ਤਾਂ ਗੁਣਾਂ ਦੀ ਕਦਰ ਪੈਂਦੀ। ਭਾਈ ਗੁਰਦਾਸ ਜੀ ਨੇ ਸਾਡੀ ਜ਼ਿੰਦਗੀ ਵਿੱਚੋਂ, ਸਾਡੇ ਸੰਸਾਰ ਵਿੱਚੋਂ, ਸਾਡੇ ਸਮਾਜ ਵਿੱਚੋਂ ਇਹ ਪਹਿਲਾ ਪ੍ਰਮਾਣ ਦਿੱਤਾ ਵੀ ਉੱਥੇ ਲਾਡਾਂ ਅਤੇ ਚਾਵਾਂ ਦੀ ਪੁੱਛ ਨਹੀਂ, ਸਹੁਰੇ ਘਰ ਦੇ ਵਿੱਚ ਗੁਣਾਂ ਦੀ ਪੁੱਛ ਕੀਤੀ ਗਈ। ਦੂਜਾ ਪ੍ਰਮਾਣ ਉਹਨਾਂ ਨੇ ਇੱਕ ਹੋਰ ਦਿੱਤਾ, ਕਹਿਣ ਲੱਗੇ ਵੀ ਕਿਸੇ ਮਨੁੱਖ ਨੇ ਆਪਣੇ ਦੋ ਤਿੰਨ ਪੁੱਤਰਾਂ ਨੂੰ ਕਮਾਈ ਕਰਨ ਵਾਸਤੇ ਘਰ ਦੇ ਵਿੱਚੋਂ ਪ੍ਰਦੇਸ਼ ਦੀ ਧਰਤੀ 'ਤੇ ਭੇਜਿਆ ਅਤੇ ਤਿੰਨਾਂ ਪੁੱਤਰਾਂ ਨੂੰ ਇੱਕੋ ਜਿਹੀ ਮਾਇਆ ਦਿੱਤੀ, ਇੱਕੋ ਜਿਹੇ ਪੈਸੇ ਲਾਏ ਅਤੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਗਈ ਵੀ ਇਹ ਪੁੱਤਰ ਪ੍ਰਦੇਸ਼ ਵਿੱਚ ਜਾ ਕੇ ਧਨ ਖੱਟ ਕੇ ਸਾਨੂੰ ਸੁੱਖ ਦੇਣਗੇ, ਸਾਡੀ ਤਲੀ 'ਤੇ ਲਿਆ ਕੇ ਕੁਛ ਰੱਖਣਗੇ। ਉਹਨਾਂ ਪੁੱਤਰਾਂ ਦੇ ਵਿੱਚੋਂ ਜਿਹਨੇ ਕਮਾਈ ਕਰਕੇ ਰਾਤ ਦਿਨੇ ਮਿਹਨਤ ਕਰਕੇ ਆਪਣੇ ਮਾਤਾ ਪਿਤਾ ਨੂੰ ਸੁੱਖ ਦਿੱਤਾ, ਉਸ ਪੁੱਤਰ ਨੂੰ ਮਾਤਾ ਪਿਤਾ ਨੇ ਲਾਇਕ ਪੁੱਤਰ ਕਿਹਾ। ਜਿਨ੍ਹਾਂ ਨੇ ਮਾਂ ਪਿਓ ਦੀ ਦਿੱਤੀ ਹੋਈ ਸਰਮਾਏ ਨੂੰ, ਮਾਂ ਪਿਓ ਦੀ ਦਿੱਤੀ ਹੋਈ ਰਾਸ਼ੀ ਨੂੰ ਵੀ ਖਰਾਬ ਕਰ ਦਿੱਤਾ, ਨਸ਼ਿਆਂ ਵਿੱਚ ਗਲਤਾਨ ਹੋ ਗਏ, ਭੈੜੇ ਕਰਮਾਂ ਵਿੱਚ ਲੱਗ ਕਰਕੇ ਮਾਤਾ ਪਿਤਾ ਦਾ ਧਨ ਵੀ ਬਰਬਾਦ ਕਰ ਦਿੱਤਾ ਅਤੇ ਆਪ ਤਾਂ ਕੀ ਕਮਾਉਣਾ ਸੀ, ਆਪ ਤਾਂ ਕੀ ਖੱਟਣਾ ਸੀ। ਉਹਨਾਂ ਪੁੱਤਰਾਂ ਨੂੰ ਨਲਾਇਕ ਪੁੱਤਰ ਦਾ ਦਰਜਾ ਮਿਲਿਆ ਅਤੇ ਜਿੰਨੇ ਕੁਛ ਖੱਟ ਕਮਾ ਕਰਕੇ ਆਪਣੇ ਮਾਂ ਪਿਓ ਨੂੰ ਸੁੱਖ ਦਿੱਤਾ, ਮਾਂ ਪਿਓ ਦੀ ਤਲੀ 'ਤੇ ਲਿਆ ਕੇ ਕੁਛ ਰੱਖਿਆ, ਉਹਨੂੰ ਅਸਲੀ ਲਾਇਕ ਪੁੱਤਰ ਕਿਹਾ ਜਾਂਦਾ ਹੈ, ਉਹਨੂੰ ਸਪੁੱਤਰ ਦਾ ਦਰਜਾ ਦਿੱਤਾ ਜਾਂਦਾ ਹੈ। ਇਹ ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਸਾਡੀ ਜ਼ਿੰਦਗੀ ਵਿੱਚੋਂ ਦਿੱਤਾ। ਤੀਜਾ ਪ੍ਰਮਾਣ ਇੱਕ ਹੋਰ ਦਿੰਦੇ ਨੇ, ਕਹਿੰਦੇ ਦੋਵੇਂ ਪਾਸੇ ਘਮਸਾਣ ਦਾ ਯੁੱਧ ਮੱਚ ਰਿਹਾ ਹੋਵੇ, ਦੋਵੇਂ ਪਾਸੇ ਤੋਂ ਫੌਜਾਂ ਡਟੀਆਂ ਖਲੋਤੀਆਂ ਹੋਣ ਅਤੇ ਆਪਣੀ ਫੌਜ ਵਿੱਚੋਂ ਕੋਈ ਸੂਰਮਾ ਜਾਵੇ ਅਤੇ ਫੌਜ ਵਿੱਚੋਂ ਜਿੱਤ ਪ੍ਰਾਪਤ ਕਰਕੇ ਵਾਪਸ ਆ ਜਾਵੇ, ਆਪਣੇ ਦੇਸ਼ ਨੂੰ ਜਿੱਤ ਦਵਾ ਦੇ, ਉਹਨੂੰ ਅਸਲੀ ਸੂਰਮਾ ਕਿਹਾ ਜਾਂਦਾ ਹੈ, ਅਸਲੀ ਸੂਰਮਾ ਮੰਨਿਆ ਜਾਂਦਾ ਹੈ ਵੀ ਇਹਨੇ ਦੇਸ਼ ਨੂੰ ਜਿੱਤ ਦਵਾਈ ਹੈ। ਇਹਨੇ ਕੌਮ ਨੂੰ ਜਿੱਤ ਦਵਾਈ ਏ, ਉਹਨੂੰ ਅਸਲੀ ਸੂਰਮੇ ਦਾ ਦਰਜਾ ਦਿੱਤਾ ਜਾਂਦਾ ਹੈ। ਇਹ ਤਿੰਨ ਪ੍ਰਮਾਣ ਭਾਈ ਗੁਰਦਾਸ ਜੀ ਨੇ ਸਾਡੀ ਜ਼ਿੰਦਗੀ ਵਿੱਚੋਂ ਦਿੱਤੇ। ਇੱਕ ਪ੍ਰਮਾਣ ਦਿੱਤਾ ਉਸ ਬੱਚੀ ਦਾ ਜਿਹੜੀ ਮਾਤਾ ਪਿਤਾ ਦੇ ਘਰ ਦੇ ਵਿੱਚ ਪੈਦਾ ਹੋਈ ਅਤੇ ਲਾਡਾਂ ਅਤੇ ਚਾਵਾਂ ਨਾਲ ਪਾਲੀ ਗਈ, ਪਰ ਜਦੋਂ ਪੇਕੇ ਘਰ ਨੂੰ ਤਿਆਗ ਕੇ ਸਹੁਰੇ ਘਰ ਵਿੱਚ ਗਈ, ਉਹਦੇ ਲਾਡਾਂ ਅਤੇ ਚਾਵਾਂ ਨੂੰ ਕਿਸੇ ਨਹੀਂ ਵੇਖਿਆ, ਉਹਦੇ ਗੁਣਾਂ ਦੀ ਪਰਖ ਕੀਤੀ ਗਈ, ਉਹਦੇ ਗੁਣ ਵੇਖੇ ਗਏ ਨੇ। ਦੂਜਾ ਪ੍ਰਮਾਣ ਉਹਨਾਂ ਪੁੱਤਰਾਂ ਦਾ ਦਿੱਤਾ ਜਿਹੜੇ ਮਾਤਾ ਪਿਤਾ ਦੇ ਕੋਲੋਂ ਧਨ ਲੈ ਕਰਕੇ ਪ੍ਰਦੇਸ ਗਏ, ਅਤੇ ਜਿਹੜੇ ਪੁੱਤਰ ਨੇ ਖੱਟ ਕਮਾਈ ਕਰਕੇ ਮਾਂ ਪਿਓ ਨੂੰ ਸੁੱਖ ਦਿੱਤਾ, ਉਹ ਤਾਂ ਸਪੁੱਤਰ ਕਿਹਾ ਗਿਆ, ਲਾਇਕ ਪੁੱਤਰ ਕਿਹਾ ਗਿਆ, ਅਤੇ ਜਿਹਨੇ ਦਿੱਤੇ ਹੋਏ ਮਾਂ ਪਿਓ ਦੇ ਧਨ ਨੂੰ ਵੀ ਖਰਾਬ ਕਰ ਦਿੱਤਾ, ਆਪ ਵੀ ਕੁਛ ਖੱਟਿਆ ਕਮਾਇਆ ਨਾ, ਉਹਨੂੰ ਨਲਾਇਕ ਪੁੱਤਰ ਦਾ ਦਰਜਾ ਮਿਲਿਆ। ਤੀਜਾ ਪ੍ਰਮਾਣ ਕਿਹਾ ਵੀ ਜਿਹੜਾ ਕੋਈ ਸਿਪਾਹੀ, ਕੋਈ ਫੌਜੀ, ਕੋਈ ਜਰਨੈਲ ਵੀਰ ਬਹਾਦਰ ਜਾ ਕੇ ਆਪਣੇ ਦੇਸ਼ ਨੂੰ ਜਿੱਤ ਦਵਾ ਦੇ, ਉਹ ਦੇਸ਼ ਦਾ ਅਸਲੀ ਸੂਰਮਾ ਮੰਨਿਆ ਜਾਂਦਾ ਹੈ, ਵੀਰ ਬਹਾਦਰ ਕਿਹਾ ਜਾਂਦਾ ਹੈ। ਇਹ ਤਿੰਨ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਜੈਸੇ ਨਹਿਰ ਕਵਾਰ ਕੰਨਿਆ ਅਤ ਲਾਡਲੀ ਕੇ ਮਾਨੀਅਤ, ਵਿਆਹੇ ਸੁਸਰਾਰ ਜਾਏ ਗੁਨਣ ਕੇ ਮਾਨੀਏ। ਜੈਸੇ ਨਹਿਰ, ਨਹਿਰ ਦਾ ਅਰਥ ਹੁੰਦਾ ਪੇਕਾ ਘਰ, ਜੈਸੇ ਨਹਿਰ ਕਵਾਰ ਕੰਨਿਆ ਅਤ ਲਾਡਲੀ ਕੇ ਮਾਨੀਅਤ, ਵਿਆਹੇ ਸੁਸਰਾਰ ਜਾਏ ਗੁਨਣ ਕੇ ਮਾਨੀਏ। ਵਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਵਣਜ ਵਪਾਰ ਕਰਨ ਵਾਸਤੇ ਪ੍ਰਾਣੀ ਆਪਣੇ ਦੇਸ਼ ਨੂੰ ਤਿਆਗ ਕੇ, ਆਪਣੇ ਘਰ ਨੂੰ ਤਿਆਗ ਕੇ, ਆਪਣੇ ਪਰਿਵਾਰ ਨੂੰ ਤਿਆਗ ਕੇ ਪ੍ਰਦੇਸ਼ ਦੀ ਧਰਤੀ 'ਤੇ ਚਲਿਆ ਗਿਆ। ਕਹਿਣ ਲੱਗੇ ਵਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਭਤ ਕਹਿ ਆਨੀਏ। ਜਿਹੜਾ ਲਾਭ ਲੈ ਕਰਕੇ ਆਵੇ, ਲਾਹਾ ਖੱਟ ਕਰਕੇ ਵਾਪਸ ਆਵੇ, ਮਾਂ ਪਿਓ ਨੂੰ ਸੁੱਖ ਦੇਵੇ, ਉਹਨੂੰ ਅਸਲੀ ਪੁੱਤਰ ਕਿਹਾ ਜਾਂਦਾ ਹੈ। ਕਹੀਏ ਸਪੂਤ ਲਾਭ ਲਭਤ ਕਹਿ ਆਨੀਏ। ਅਤੇ ਤੀਜਾ ਪ੍ਰਮਾਣ ਦਿੰਦੇ, ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ, ਲੜਾਈ ਵਿੱਚ, ਘਮਸਾਣ ਦੇ ਯੁੱਧ ਵਿੱਚ, ਪਰਾਈ ਫੌਜ ਵਿੱਚ, ਦੂਜੀ ਫੌਜ ਵਿੱਚ ਕੋਈ ਸੂਰਮਾ ਇਕੱਲਾ ਚਲਿਆ ਜਾਏ ਅਤੇ ਇਕੱਲਾ ਹੀ ਜਾ ਕਰਕੇ ਜਿੱਤ ਪ੍ਰਾਪਤ ਕਰਕੇ ਆ ਜਾਏ। ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਭਟ ਬਖਾਨੀਏ। ਜਿੱਤ ਕੇ ਆ ਜਾਏ, ਇਹਨੂੰ ਸੂਰਮਾ ਕਿਹਾ ਜਾਂਦਾ ਹੈ। ਅਤੇ ਤਿੰਨ ਪ੍ਰਮਾਣ ਦੇ ਕੇ ਸਮਝਾਉਣਾ ਪਤਾ ਕੀ ਚਾਹੁੰਦੇ ਨੇ, ਕਹਿੰਦੇ ਤੈਸੇ ਮਾਨਸ ਜਨਮ ਪਾਏ, ਚਰਨ ਸ਼ਰਨ ਗੁਰ ਸਾਧ ਸੰਗ ਮਿਲੇ ਹਰਦੁਆਰ ਪਹਿਚਾਨੀਏ। ਜਿੰਨੇ ਜਿੰਨੇ ਮਨੁੱਖਾ ਜਨਮ ਪ੍ਰਾਪਤ ਕੀਤਾ ਹੈ, ਅਤੇ ਮਨੁੱਖਾ ਜਨਮ ਦੀ ਪ੍ਰਾਪਤੀ ਕਰਕੇ ਜਿਹੜਾ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਮਿਲ ਗਿਆ, ਸਤਿਗੁਰਾਂ ਦੀ ਹਜ਼ੂਰੀ ਵਿੱਚ ਆਣ ਕੇ ਬੈਠ ਗਿਆ, ਤੈਸੇ ਮਾਨਸ ਜਨਮ ਪਾਏ, ਚਰਨ ਸ਼ਰਨ ਗੁਰ ਸਾਧ ਸੰਗ ਮਿਲੇ ਹਰਦੁਆਰ ਪਹਿਚਾਨੀਏ। ਜਿਹੜਾ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਮਿਲ ਗਿਆ, ਉਹਦੀ ਪਰਮਾਤਮਾ ਦੀ ਦਰਗਾਹ ਵਿੱਚ ਪਛਾਣ ਹੋ ਜਾਏਗੀ ਵੀ ਇਹ ਪਰਮਾਤਮਾ ਦੀ ਭਗਤੀ ਕਰਕੇ ਆਇਆ ਹੈ, ਇਹ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਆਇਆ ਹੈ, ਇਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਇਹਨੇ ਗੁਰੂ ਕੀ ਬਾਣੀ ਸੁਣੀ ਹੈ, ਇਹਨੇ ਪਰਮਾਤਮਾ ਦਾ ਨਾਮ ਜਪਿਆ ਹੈ, ਪਰਮਾਤਮਾ ਦੀ ਦਰਗਾਹ ਵਿੱਚ ਉਹਦੀ ਪਛਾਣ ਕੀਤੀ ਜਾਏਗੀ। ਅਤੇ ਜੇ ਕੋਈ ਕਹੇ ਵੀ ਮੈਂ ਮਨ ਦੀਆਂ ਖੁਸ਼ੀਆਂ ਬੜੀਆਂ ਕੀਤੀਆਂ ਨੇ, ਮਨ ਦੇ ਚਾਅ ਬੜੇ ਕੀਤੇ ਨੇ, ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸਾਰੀਆਂ ਖੇਡਾਂ ਵੇਖੀਆਂ, ਅਤੇ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਬੀਬੀ ਦੇ ਗੁਣਾਂ ਨੂੰ ਵੇਖਿਆ ਜਾਂਦਾ ਨਾ, ਸਹੁਰੇ ਘਰ ਦੇ ਵਿੱਚ ਕਿਸੇ ਨੇ ਲਾਡ ਨਹੀਂ ਵੇਖਣੇ, ਪਰਮਾਤਮਾ ਦੀ ਦਰਗਾਹ ਵਿੱਚ ਸਿਰਫ ਗੁਣ ਵੇਖਿਆ ਜਾਏਗਾ। ਗੁਣ, ਉਹ ਗੁਣ ਕੀ ਹੈ? ਅਸੀਂ ਕਹਿ ਦਿੰਦੇ ਹਾਂ ਵੀ ਸਾਡੇ ਕੋਲ ਗੁਣ ਹੈ ਵੀ ਮੈਂ ਪੜ੍ਹ ਬੜਾ ਸੋਹਣਾ ਸਕਦਾ ਹੈ, ਮੇਰੇ ਕੋਲ ਗੁਣ ਹੈ ਵੀ ਮੈਂ ਬਿਲਡਿੰਗਾਂ ਬੜੀਆਂ ਸੋਹਣੀਆਂ ਬਣਾ ਸਕਦਾ ਹੈ, ਮੇਰੇ ਕੋਲ ਗੁਣ ਹੈ ਮੈਂ ਲੱਕੜ ਦਾ ਕੰਮ ਬੜਾ ਵਧੀਆ ਕਰ ਸਕਦਾ ਹੈ, ਮੇਰੇ ਕੋਲ ਗੁਣ ਹੈ ਮੈਂ ਆਪਣੇ ਦਿਮਾਗ ਦੀ ਚਤਰਾਈ ਦੇ ਨਾਲ ਵੱਡੇ ਵੱਡੇ ਲਾ ਪੜ੍ਹ ਕੇ ਵੱਡੇ ਵੱਡੇ ਜੱਜਾਂ ਨੂੰ ਗੱਲ ਨਹੀਂ ਕਰਨ ਦਿੰਦਾ। ਅਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਇਹ ਜਿਹੜੇ ਤੇਰੇ ਗੁਣ ਹੈ ਨਾ, ਇਹਨਾਂ ਦੀ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਅਹਿਮੀਅਤ ਨਹੀਂ, ਕੌਡੀ ਮਾਤਰ ਵੀ ਮੁੱਲ ਨਹੀਂ। ਅਤੇ ਮਹਾਰਾਜ ਗੁਣ ਤੁਸੀਂ ਕਿਹਨੂੰ ਕਹਿੰਦੇ ਹੋ? ਅਤੇ ਗੁਰੂ ਕੀ ਬਾਣੀ ਵਿੱਚ ਲਿਖ ਦਿੱਤਾ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰਮਾਤਮਾ ਦੇ ਨਾਮ ਜਪਣ ਵਾਲਾ ਗੁਣ ਇਹੋ ਹੀ ਵੱਡਾ ਗੁਣ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ ਅਤੇ ਆਪਣੀਆਂ ਕੰਨਾਂ ਨਾਲ ਸਰਵਣ ਕਰਨੀ ਇਹੋ ਹੀ ਵੱਡਾ ਗੁਣ ਹੈ। ਅਤੇ ਪਾਤਸ਼ਾਹ ਕਹਿੰਦੇ ਗੁਣ ਇਹੋ ਹੋਰ ਨਾਹੀ ਕੋਏ, ਇਸ ਗੁਣ ਦੇ ਬਰਾਬਰ ਦੁਨੀਆਂ ਦਾ ਕੋਈ ਵੀ ਗੁਣ ਨਹੀਂ ਹੈਗਾ, ਨਾ ਕੋ ਹੋਆ। ਅਤੇ ਸੰਸਾਰ ਦੇ ਵਿੱਚ ਪਹਿਲਾਂ ਨਾ ਤਾਂ ਕੋਈ ਇਹੋ ਜਿਹਾ ਗੁਣ ਹੋਇਆ ਹੈ ਅਤੇ ਨਾ ਕੋ ਹੋਏ, ਨਾ ਆਉਣ ਵਾਲੇ ਸਮੇਂ ਵਿੱਚ ਹੀ ਹੋਏਗਾ। ਸਭ ਤੋਂ ਵੱਡਾ ਗੁਣ ਹੈ ਪਰਮਾਤਮਾ ਦੀ ਭਗਤੀ ਕਰਨੀ, ਪਰਮਾਤਮਾ ਦੀ ਸਿਵ ਸਲਾਹ ਕਰਨੀ ਹੀ ਸਭ ਤੋਂ ਵੱਡਾ ਗੁਣ ਹੈ। ਆਪਾਂ ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ, ਹਰ ਜਨ ਰਾਮ ਨਾਮ ਗੁਣ ਗਾਵੇ। ਜਿਹੜਾ ਪਰਮਾਤਮਾ ਦਾ ਪਿਆਰਾ ਹੈ ਨਾ, ਉਹ ਪਰਮਾਤਮਾ ਦੇ ਨਾਮ ਦੇ ਗੁਣ ਗਾਉਂਦਾ ਹੈ। ਅਤੇ ਅਗਲੀ ਪੰਕਤੀ ਲਿਖ ਦਿੱਤੀ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਪਰਮਾਤਮਾ ਦੇ ਪਿਆਰੇ ਦੀ ਨਿੰਦਿਆ ਕਰਨ ਲੱਗ ਪਏ, ਉਹਨੂੰ ਬੁਰਾ ਭਲਾ ਕਹਿਣ ਲੱਗ ਪਏ, ਜੋ ਮੂੰਹ 'ਚ ਆਵੇ ਉਹ ਕਹਿਣ ਲੱਗ ਪਏ, ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹ ਪਰਮਾਤਮਾ ਦਾ ਪਿਆਰਾ ਆਪਣਾ ਗੁਣ ਨਹੀਂ ਗਵਾਉਂਦਾ। ਜਿਹੜਾ ਨਾਮ ਜਪਣ ਵਾਲਾ ਗੁਣ ਹੈ, ਭਗਤੀ ਕਰਨ ਵਾਲਾ ਗੁਣ ਹੈ, ਪਰਉਪਕਾਰ ਕਰਨ ਵਾਲਾ ਜਿਹੜਾ ਗੁਣ ਹੈ, ਉਹ ਗਵਾਉਂਦਾ ਨਹੀਂ। ਕਿਸੇ ਨੇ ਨਿੰਦਿਆ ਸੁਣ ਕੇ, ਕਿਸੇ ਦੇ ਕੋਲੋਂ ਨਿੰਦਿਆ ਸੁਣ ਕੇ, ਕਿਸੇ ਦੇ ਕੋਲੋਂ ਆਪਣੀ ਬਦਨਾਮੀ ਸੁਣ ਕੇ, ਕਿਸੇ ਦੇ ਕੋਲੋਂ ਬੁਰਾਈ ਸੁਣ ਕੇ, ਉਹ ਪਰਮਾਤਮਾ ਦਾ ਪਿਆਰਾ ਪਰਉਪਕਾਰ ਵਾਲਾ ਸੁਭਾਅ ਨਹੀਂ ਤਿਆਗਦਾ, ਭਗਤੀ ਕਰਨ ਵਾਲਾ ਸੁਭਾਅ ਨਹੀਂ ਤਿਆਗਦਾ। ਉਹ ਤਾਂ ਸਗੋਂ ਹੋਰ ਉਤਸ਼ਾਹ ਦੇ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਰਹਿਰਾਸ ਸਾਹਿਬ ਵਿੱਚ ਆਪਾਂ ਪੜ੍ਹਦੇ ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਪਰਮਾਤਮਾ ਦੀ ਦਰਗਾਹ ਵਿੱਚ ਇਹਨਾਂ ਗੁਣਾਂ ਦੀ ਕਦਰ ਪੈਣੀ ਹੈ ਵੀ ਇਹਨੇ ਪਰਮਾਤਮਾ ਦੇ ਗੁਣ ਕਿੰਨੇ ਗਾਏ ਨੇ, ਇਹਨੇ ਪਰਮਾਤਮਾ ਦੀ ਸਿਫਤ ਸਲਾਹ ਕਿੰਨੀ ਕੀਤੀ ਹੈ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਸਿਧਾਂਤ ਪ੍ਰਗਟ ਕਰਦਿਆਂ ਹੋਇਆਂ ਕਹਿਣ ਲੱਗੇ, ਸਾਧ ਸੰਗ ਮਿਲੇ ਹਰ ਦੁਆਰ ਪਹਿਚਾਨੀਏ। ਜਿਹੜੇ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਮਿਲ ਗਏ, ਉਹਨਾਂ ਦੀ ਪਰਮਾਤਮਾ ਦੀ ਦਰਗਾਹ ਵਿੱਚ ਪਛਾਣ ਕੀਤੀ ਜਾਣੀ ਹੈ ਵੀ ਇਹ ਕੁਛ ਲਾਹਾ ਖੱਟ ਕੇ ਆਏ ਨੇ, ਇਹਨਾਂ ਨੇ ਸਵਾਸ ਸਫਲੇ ਕੀਤੇ ਨੇ, ਆਪਣੇ ਸਵਾਸਾਂ ਨੂੰ ਸਫਲੇ ਕਰਕੇ ਆਏ ਨੇ, ਅਜਾਈ ਗਵਾ ਕੇ ਨਹੀਂ ਆਏ। ਅਤੇ ਜੇ ਕਿਤੇ ਉਹੋ ਜਿਹੇ ਹੋ ਗਏ ਜਿਹੜੇ ਮਾਂ ਪਿਓ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਭੇਜਿਆ ਅਤੇ ਦੋ ਵਿੱਚੋਂ ਨਖੱਟੂ ਨਿਕਲ ਆਏ, ਦੋਵਾਂ ਨੇ ਮਾਤਾ ਪਿਤਾ ਦੇ ਦਿੱਤੇ ਹੋਏ ਧਨ ਨੂੰ ਵੀ ਖਰਾਬ ਕਰ ਦਿੱਤਾ, ਅਤੇ ਜਿਹੜਾ ਕਮਾਈ ਕਰਕੇ ਮਿਹਨਤ ਕਰਕੇ ਵਾਪਸ ਗਿਆ ਉਹਨੂੰ ਜਿਵੇਂ ਲਾਇਕ ਪੁੱਤਰ ਕਿਹਾ ਗਿਆ, ਇਵੇਂ ਪਰਮਾਤਮਾ ਨੇ ਸਾਨੂੰ ਰਾਸ਼ੀ ਦਿੱਤੀ ਹੈ, ਪਰਮਾਤਮਾ ਨੇ ਸਾਨੂੰ ਸੋਹਣਾ ਸਰੀਰ ਦਿੱਤਾ, ਪਰਮਾਤਮਾ ਨੇ ਸਾਨੂੰ ਅੰਨ ਧਨ ਬਖਸ਼ਿਆ, ਅਤੇ ਸੋਹਣੇ ਸਵਾਸਾਂ ਦੀ ਪੂੰਜੀ ਦੇ ਕਰਕੇ ਇਹ ਸੰਸਾਰ 'ਤੇ ਭੇਜਿਆ ਵੀ ਕੁਛ ਲਾਹਾ ਲੈ ਕੇ ਆਓ, ਕੁਛ ਕਮਾਈ ਕਰਕੇ ਆਓ। ਅਤੇ ਜਿਸ ਨੇ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਆਪਣੀ ਸਵਾਸਾਂ ਦੀ ਪੂੰਜੀ ਨੂੰ ਇੱਥੇ ਖਰਚਿਆ, ਆਪਣੇ ਸਵਾਸਾਂ ਨੂੰ ਇੱਥੇ ਭੋਗਿਆ, ਉਹਨਾਂ ਦਾ ਖੱਟ ਲਿਆ ਲਾਹਾ। ਆਪਾਂ ਆਨੰਦ ਸਾਹਿਬ ਵਿੱਚ ਪੜ੍ਹਦੇ, ਲਾਹਾ ਖੱਟੇ ਹੋ ਦਿਹਾੜੀ, ਕੋਈ ਲਾਹਾ ਦਿਹਾੜੀ ਦਾ ਲਾਹਾ ਖੱਟ ਲੈ। ਅਤੇ ਜਿਨ੍ਹਾਂ ਨੇ ਆਖਿਆ ਵੀ ਆਪਾਂ ਪੱਬ ਜਾਂਦੇ ਹਾਂ, ਕਲੱਬ ਜਾਂਦੇ ਹਾਂ, ਸਿਨੇਮੇ ਜਾਂਦੇ ਹਾਂ, ਉੱਥੇ ਵੇਖ ਕੇ ਆਉਣੇ ਵੀ ਫਲਾਨਾ ਗਾਇਕ ਆ ਰਿਹਾ ਹੈ, ਉੱਥੇ ਬੜੇ ਹਾਸੇ ਪੈਣੇ ਨੇ, ਉੱਥੇ ਬੜੇ ਤਮਾਸ਼ੇ ਹੋਣੇ ਨੇ, ਜਿਨ੍ਹਾਂ ਨੇ ਆਪਣੀ ਸਵਾਸਾਂ ਦੀ ਪੂੰਜੀ ਨੂੰ ਖਰਚ ਲਿਆ ਉੱਥੇ, ਅਤੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਖੱਟੂ ਕਹੇ ਜਾਣਗੇ, ਨਲਾਇਕ ਕਹੇ ਜਾਣਗੇ। ਅਤੇ ਤਾਂਹੀਓ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ, ਵਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪੁਰਾਣੀ, ਕਹੀਏ ਸਪੂਤ ਲਾਭ ਲਭਤ ਕਹੇ ਅੰਨੀਏ। ਉੱਥੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਕ ਨਿਸ਼ਾਨੀ ਲੱਗ ਜਾਏਗੀ ਵੀ ਇਹਨੇ ਸਵਾਸ ਸਫਲੇ ਕੀਤੇ ਨੇ ਅਤੇ ਇਹਨੇ ਸਵਾਸਾਂ ਨੂੰ ਆਪਣਿਆਂ ਨੂੰ ਅਜਾਈ ਗਵਾਇਆ ਹੈ, ਦੁਨੀਆਂ ਦੇ ਰਾਗ ਰੰਗ ਵਿੱਚ ਰੱਖ ਕੇ ਗਵਾਇਆ ਹੈ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਰਾ ਸੰਸਾਰ ਰੋਗੀ ਹੁੰਦਾ ਜਾ ਰਿਹਾ ਹੈ, ਸਾਰਾ ਸੰਸਾਰ ਰੋਗਾਂ ਦੇ ਨਾਲ ਗ੍ਰਸਿਆ ਜਾ ਰਿਹਾ ਹੈ। ਕੋਈ ਤਨ ਕਰਕੇ ਰੋਗੀ ਹੈ, ਕੋਈ ਮਨ ਕਰਕੇ ਰੋਗੀ ਹੈ। ਜਿਹੜਾ ਤਨ ਕਰਕੇ ਰੋਗੀ ਨਹੀਂ, ਉਹ ਮਨ ਕਰਕੇ ਰੋਗੀ ਹੈ। ਅਤੇ ਪਹਿਲੀ ਗੱਲ ਤਾਂ ਅੱਜ ਸੰਸਾਰ 'ਤੇ ਕੋਈ ਇਹੋ ਜਿਹਾ ਮਨੁੱਖ ਹੈਗਾ ਹੀ ਨਹੀਂ ਵੀ ਜਿਹਨੂੰ ਤਨ ਕਰਕੇ ਰੋਗ ਕੋਈ ਨਾ ਹੋਵੇ। ਜਿਹਨੂੰ ਮਰਜ਼ੀ ਚੈੱਕ ਕਰਕੇ ਵੇਖ ਲਓ, ਕੋਈ ਨਾ ਕੋਈ ਰੋਗ ਦਾ ਹਰ ਮਨੁੱਖ ਗ੍ਰਸਿਆ ਹੋਇਆ ਹੈ ਸਰੀਰ ਕਰਕੇ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜਿਹਨੇ ਮਾਨਸਿਕ ਰੋਗਾਂ ਦੀ ਗੱਲ ਕੀਤੀ, ਜੇ ਤਨ ਕਰਕੇ ਕੋਈ ਤੰਦਰੁਸਤੀ ਹੈ, ਤੰਦਰੁਸਤੀ ਇਹ ਪਰਮਾਤਮਾ ਦੀ ਬੜੀ ਵੱਡੀ ਨਿਆਮਤ ਹੈ। ਸਰੀਰ ਦੀ ਤੰਦਰੁਸਤੀ ਹੋਣੀ, ਸਿਹਤ ਤੰਦਰੁਸਤ ਹੋਣੀ, ਇਹ ਪਰਮਾਤਮਾ ਦੀ ਬੜੀ ਵੱਡੀ ਕਿਰਪਾ ਹੈ। ਅਤੇ ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਜੇ ਕੋਈ ਤਨ ਕਰਕੇ ਰੋਗਾਂ ਤੋਂ ਬਚਿਆ ਹੋਇਆ ਹੈ ਤਾਂ ਉਹ ਮਨ ਕਰਕੇ ਜ਼ਰੂਰ ਰੋਗੀ ਹੈ, ਮਨ ਕਰਕੇ ਰੋਗਾਂ ਦਾ ਮਾਰਿਆ ਹੋਇਆ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ, ਕੋਈ ਰੋਗਾਂ ਦੀ ਦਵਾਈ ਹੈਗੀ ਹੈ? ਜੇ ਰੋਗ ਹੈ ਤਾਂ ਉਹਦੀ ਦਵਾਈ ਵੀ ਹੋਵੇਗੀ? ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ ਦਵਾਈ ਹੈ। ਪਹਿਲਾਂ ਤਾਂ ਆਪਾਂ ਰਹਿਰਾ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨਾ ਹੋਈ। ਪਹਿਲੀ ਗੱਲ ਤਾਂ ਜਿਹੜਾ ਤੇਰਾ ਸੁੱਖ ਸੀ ਨਾ, ਸੁੱਖ ਜਿਨ੍ਹਾਂ ਨੂੰ ਤੂੰ ਸੁੱਖ ਮੰਨੀ ਫਿਰਦਾ ਹੈ, ਉਹ ਤੇਰੇ ਰੋਗਾਂ ਦਾ ਕਾਰਨ ਬਣੇ। ਸੁੱਖ ਦੇ ਵਿੱਚੋਂ ਰੋਗ ਨਿਕਲੇ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਦੁੱਖ ਦਾਰੂ ਹੈ, ਸੁੱਖ ਰੋਗ ਨੇ, ਦੁੱਖਾਂ ਦੇ ਵਿੱਚੋਂ ਦਵਾਈ ਮਿਲਦੀ ਹੈ। ਜਦੋਂ ਸੁੱਖ ਸੀ ਨਾ ਸੁੱਖ, ਉਦੋਂ ਪਰਮਾਤਮਾ ਚੇਤੇ ਨਹੀਂ ਆਇਆ, ਉਦੋਂ ਪਰਮਾਤਮਾ ਭੁੱਲਿਆ ਰਿਹਾ। ਉਦੋਂ ਕਹਿੰਦਾ, ਕਿਹੜਾ ਪਰਮਾਤਮਾ, ਕਿਹੜਾ ਗੁਰੂ ਘਰ? ਇਹੋ ਜਿਹੇ ਬੰਦੇ ਵੀ ਆਪਾਂ ਵੇਖਦੇ ਹਾਂ, ਉਹਨਾਂ ਨਾਲ ਮਿਲਦੇ ਗਿਲਦੇ ਹੋ, ਜਿਹੜੇ ਕਦੀ ਗੁਰਦੁਆਰੇ ਮੱਥਾ ਟੇਕਣ ਆਏ ਨਹੀਂ, ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਕਦੀ ਭੇਟਾ ਚੜ੍ਹਾਈ ਨਹੀਂ, ਅਤੇ ਉਲਟਾ ਹੋਰ ਸੌ ਸੌ ਗੱਲਾਂ ਕਰਦੇ ਨੇ ਵੀ ਗੁਰਦੁਆਰੇ ਜਾਣ ਦਾ ਕੀ ਫਾਇਦਾ ਹੈ, ਉੱਥੇ ਕੀ ਹੈ? ਸੁੱਖਾਂ ਦੇ ਵਿੱਚ ਪਰਮਾਤਮਾ ਚੇਤੇ ਨਹੀਂ। ਜਦੋਂ ਆ ਕੇ ਕਿਸੇ ਬਿਮਾਰੀ ਨੇ ਘੇਰ ਲਿਆ, ਉਦੋਂ ਕਹਿੰਦਾ ਵੀ ਹੁਣ ਮੈਨੂੰ ਗੁਰਦੁਆਰੇ ਲੈ ਚੱਲੋ, ਹੁਣ ਮੇਰਾ ਪਾਠ ਸੁੱਖ ਲਓ, ਹੁਣ ਮੇਰੀ ਅਰਦਾਸ ਕਰਾਓ। ਸੁੱਖ ਦੇ ਵੇਲੇ ਪਰਮਾਤਮਾ ਚੇਤੇ ਨਹੀਂ ਆਇਆ, ਸੁੱਖ ਦੇ ਵੇਲੇ ਕਹਿੰਦਾ ਰਿਹਾ ਵੀ ਕਿਹੜਾ ਪਰਮਾਤਮਾ, ਕਿਹੜਾ ਗੁਰੂ ਘਰ? ਮੰਜੇ 'ਤੇ ਲੰਮਾ ਪੈ ਗਿਆ, ਕੈਂਸਰ ਹੋ ਗਈ, ਕਈ ਬੰਦੇ ਕੋਹੜੀ ਹੋ ਜਾਂਦੇ ਨੇ, ਅਤੇ ਪਰਿਵਾਰ ਵਾਲੇ ਪੁੱਛਦੇ ਨਹੀਂ, ਅਤੇ ਫਿਰ ਗੁਰੂ ਨੂੰ ਯਾਦ ਕਰਦਾ, ਫਿਰ ਪਰਮਾਤਮਾ ਨੂੰ ਯਾਦ ਕਰਦਾ ਵੀ ਹੁਣ ਗੁਰੂ ਘਰ ਮੈਨੂੰ ਲੈ ਚੱਲੋ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤੇਰੇ ਸੁੱਖ ਜਿਹੜੇ ਸੀ ਉਹ ਰੋਗ ਬਣ ਗਏ, ਦੁੱਖਾਂ ਦਾ ਦਾਰੂ ਹੈ, ਦੁੱਖ ਵੇਲੇ ਪਰਮਾਤਮਾ ਚੇਤੇ ਆਇਆ ਅਤੇ ਦਾਰੂ ਹੈ। ਦੁੱਖ ਦਾਰੂ ਕੀ ਹੈ? ਅੰਮ੍ਰਿਤ ਵੇਲੇ ਉੱਠਣਾ ਬੜਾ ਵੱਡਾ ਦੁੱਖ ਹੈ, ਤੜਕੇ ਉੱਠਣਾ, ਆਪਣਾ ਬਿਸਤਰਾ ਛੱਡਣਾ, ਬੈੱਡ ਤੋਂ ਉੱਠਣਾ, ਇਹ ਬੜਾ ਵੱਡਾ ਦੁੱਖ ਹੈ, ਕਿਉਂਕਿ ਕਲਯੁੱਗ ਉੱਠਣ ਨਹੀਂ ਦਿੰਦਾ। ਮਨੁੱਖ ਆਪਣਾ ਆਰਾਮ ਨਹੀਂ ਤਿਆਗਣਾ ਚਾਹੁੰਦਾ, ਸੁੱਖ ਨਹੀਂ ਤਿਆਗਣਾ ਚਾਹੁੰਦਾ। ਅਤੇ ਪਾਤਸ਼ਾਹ ਕਹਿੰਦੇ, ਹੈ ਤਾਂ ਇਹ ਦੁੱਖ, ਅਤੇ ਜੇ ਕਿਤੇ ਉੱਠ ਕੇ ਇਸ਼ਨਾਨ ਕਰ ਲਏ, ਇਸ਼ਨਾਨ ਕਰਕੇ ਗੁਟਕਾ ਸਾਹਿਬ ਫੜ ਕੇ ਬਾਣੀ ਪੜ੍ਹਨੀ, ਨਿਤਨੇਮ ਕਰਨਾ ਬੜਾ ਵੱਡਾ ਦੁੱਖ ਲੱਗਦਾ ਹੈ, ਬੜਾ ਵੱਡਾ ਭਾਰ ਲੱਗਦਾ ਹੈ। ਅਤੇ ਪਾਤਸ਼ਾਹ ਕਹਿੰਦੇ, ਜੇ ਕਿਤੇ ਬਾਣੀ ਦਾ ਨਿਤਨੇਮ ਕਰ ਲਏ, ਪਰਮਾਤਮਾ ਦਾ ਸਿਮਰਨ ਕਰ ਲਏ, ਅਤੇ ਇਹ ਤੇਰੇ ਵਾਸਤੇ ਦਾਰੂ ਦਾ ਕੰਮ ਕਰੇਗਾ, ਦਵਾਈ ਦਾ ਕੰਮ ਕਰੇਗਾ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਜਿਹੜਾ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ, ਜਿਹੜਾ ਸੰਗਤਾਂ ਨੇ ਸਰਵਣ ਵੀ ਕੀਤਾ, ਬਾਹਰ ਬੋਰਡ 'ਤੇ ਲਿਖਿਆ ਹੋਇਆ ਪੜ੍ਹਿਆ ਵੀ, ਦਰਸ਼ਨ ਵੀ ਕਰ ਰਹੀਆਂ ਨੇ, ਅਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ, ਸੂਹੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਸੋਢੀ ਸੁਲਤਾਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚੌਥੇ ਸਰੂਪ, ਸੂਹੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕਹਿਣ ਲੱਗੇ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿੰਨ ਕੇ ਸਭ ਰੋਗ ਗਵਾਏ। ਜਿਨ੍ਹਾਂ ਦੇ ਅੰਦਰ ਹਰ ਇੱਕ ਨੂੰ ਹਰੇ ਭਰੇ ਕਰਨ ਵਾਲਾ ਅਕਾਲ ਪੁਰਖ ਪਰਮਾਤਮਾ ਮੇਰਾ ਰਖਵਾਲਾ ਵੱਸ ਗਿਆ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੀ ਸਿਵ ਸਲਾਹ ਵੱਸ ਗਈ, ਤਿੰਨ ਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਰੋਗ ਖਤਮ ਕਰ ਦਿੱਤੇ, ਸਾਰੇ ਰੋਗ ਖਤਮ ਹੋ ਗਏ, ਉਹਨਾਂ ਦੇ ਸਰੀਰਕ ਰੋਗ ਵੀ, ਉਹਨਾਂ ਦੇ ਮਾਨਸਿਕ ਰੋਗ ਵੀ ਸਾਰੇ ਖਤਮ ਹੋ ਗਏ। ਕਿਉਂਕਿ ਪਰਮਾਤਮਾ ਦੇ ਨਾਮ ਦੇ ਵਿੱਚ ਐਡੀ ਵੱਡੀ ਕਿਰਪਾ ਹੈ, ਐਨੀ ਵੱਡੀ ਬਖਸ਼ਿਸ਼ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ। ਵਜ਼ੀਰ ਖਾਨ ਇਹ ਮੁਸਲਮਾਨ ਹੈ ਅਤੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ, ਬਾਦਸ਼ਾਹ ਦੀ ਸਭਾ ਦੇ ਵਿੱਚ ਅਹਿਲਕਾਰ ਹੈ। ਜਹਾਂਗੀਰ ਬਾਦਸ਼ਾਹ ਦੀ ਅਹਿਲਕਾਰਾਂ ਦੇ ਵਿੱਚੋਂ ਇੱਕ ਹੀ ਹੈ। ਇਹਨੂੰ ਜਲੋਧਰ ਦਾ ਰੋਗ ਹੋ ਗਿਆ, ਪੇਟ ਪਾਣੀ ਦੇ ਨਾਲ ਭਰ ਗਿਆ ਅਤੇ ਇੰਨਾ ਪਾਣੀ ਦੇ ਨਾਲ ਪੇਟ ਭਰਿਆ ਵੀ ਸੂਲ ਉੱਠੇ, ਇੰਨੀ ਜ਼ਿਆਦਾ ਦਰਦ ਹੋਵੇ ਵੀ ਸਹਾਰੀ ਨਾ ਜਾਵੇ। ਵੈਦਾਂ ਨੇ, ਹਕੀਮਾਂ ਨੇ, ਡਾਕਟਰਾਂ ਨੇ ਜ਼ੋਰ ਲਾ ਲਿਆ ਪਰ ਰੋਗ ਦੂਰ ਨਾ ਹੋਇਆ। ਇਹ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਰਾਵੀ ਦਰਿਆ ਤੋਂ ਇਸ਼ਨਾਨ ਕਰਕੇ ਲਾਹੌਰ ਵਿੱਚ ਅਤੇ ਗਲੀ ਦੇ ਵਿੱਚ ਦੀ ਲੰਘਿਆ ਕਰੇ ਅਤੇ ਉੱਚੀ ਉੱਚੀ ਸੁਖਮਣੀ ਸਾਹਿਬ ਜੀ ਦਾ ਪਾਠ ਪੜ੍ਹਦਾ ਜਾਇਆ ਕਰੇ। ਜਿੰਨਾ ਚਿਰ ਤੱਕ ਇਹਨੂੰ ਵਜ਼ੀਰ ਖਾਂ ਨੂੰ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਸੁਣਦੀ ਰਹੇ ਉਹਨਾਂ ਚਿਰ ਤੱਕ ਇਹਨੂੰ ਆਰਾਮ ਰਵੇ ਦਰਦ ਤੋਂ, ਆਰਾਮ ਰਵੇ ਦਰਦ ਨਾ ਹੋਵੇ। ਜਦੋਂ ਸਿੱਖ ਦੂਰ ਨਿਕਲ ਜਾਏ, ਆਵਾਜ਼ ਆਉਣੋਂ ਹਟ ਜਾਏ ਅਤੇ ਫਿਰ ਦਰਦ ਹੋਣ ਲੱਗ ਪਏ। ਦੋ ਚਾਰ ਦਿਨ ਇਹਨੇ ਵੇਖਿਆ ਅਤੇ ਇਹਨੇ ਮਨ ਵਿੱਚ ਸੋਚਿਆ ਵੀ ਆਹ ਜਿਹੜਾ ਸਿੱਖ ਕੋਈ ਕਲਾਮ ਪੜ੍ਹਦਾ ਜਾਂਦਾ ਹੈ ਨਾ, ਇਹਦਾ ਕਰਕੇ ਮੈਨੂੰ ਆਰਾਮ ਆਉਂਦਾ ਹੈ। ਅਤੇ ਜਦੋਂ ਆਵਾਜ਼ ਆਉਣੋਂ ਮੈਨੂੰ ਹਟ ਜਾਂਦੀ ਹੈ ਉਦੋਂ ਰੋਗ ਫਿਰ ਪੀੜ ਕਰਨ ਲੱਗ ਪੈਂਦਾ। ਇੱਕ ਦਿਨ ਆਪਣੇ ਬੰਦਿਆਂ ਨੂੰ ਕਿਹਾ ਵੀ ਇਹਨੂੰ ਮਹਾਂਪੁਰਸ਼ ਨੂੰ ਬੇਨਤੀ ਕਰਕੇ ਇੱਥੇ ਅੰਦਰ ਲੈ ਕੇ ਆਓ। ਗੁਰਮੁਖ ਨੂੰ ਅੰਦਰ ਲੈ ਕੇ ਆਏ, ਕਹਿਣ ਲੱਗੇ ਜਿਹੜੀ ਤੁਸੀਂ ਕਲਾਮ ਪੜ੍ਹਦੇ ਹੋ ਨਾ, ਅਤੇ ਮੇਰੀ ਬੇਨਤੀ ਹੈ ਵੀ ਮੇਰੇ ਕੋਲ ਲਾਗੇ ਬਹਿ ਕੇ ਇੱਕ ਨਹੀਂ ਪੜ੍ਹੋ। ਗੁਰਮੁਖ ਨੇ ਸਾਰਾ ਸੁਖਮਣੀ ਸਾਹਿਬ ਜੀ ਦਾ ਪਾਠ ਲਾਗੇ ਬਹਿ ਕੇ ਕੀਤਾ, ਆਰਾਮ ਆਇਆ ਰਿਹਾ। ਉੱਠ ਕੇ ਜਾਣ ਲੱਗਾ ਅਤੇ ਪੈਰੀਂ ਪੈ ਗਿਆ ਵਜ਼ੀਰ ਖਾਨ, ਮਹਾਂਪੁਰਖੋ ਇਹ ਕਲਾਮ ਤੁਸੀਂ ਕਿੱਥੋਂ ਸਿੱਖੀ ਹੈ, ਇਹ ਕਿੱਥੋਂ ਪੜ੍ਹੀ ਹੈ? ਅਤੇ ਗੁਰਮੁਖ ਪਿਆਰਾ ਕਹਿਣ ਲੱਗਾ ਇਹ ਕਲਾਮ, ਇਹ ਗੁਰੂ ਕੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ, ਸੁਖਮਣੀ ਸਾਹਿਬ ਜੀ ਦਾ ਪਾਠ। ਇਹਨੂੰ ਜਿਹੜਾ ਪੜ੍ਹ ਲੈ ਸੁਣ ਲੈ ਉਹਦੇ 24 ਘੰਟਿਆਂ ਦੇ ਵਿੱਚ 24,000 ਸਵਾਸ ਸਫਲੇ ਹੋ ਜਾਂਦੇ ਨੇ। ਇਉਂ ਕਹਿ ਲਓ ਵੀ 24 ਘੰਟਿਆਂ ਦਾ ਜੀਵਨ ਸਫਲਾ ਹੋ ਜਾਂਦਾ ਹੈ। ਕਹਿਣ ਲੱਗਾ ਮੈਨੂੰ ਰੋਜ਼ ਸੁਣਾਓ। ਦੋ ਚਾਰ ਦਿਨ, ਪੰਜ ਦਿਨ ਰੋਜ਼ ਸੁਣਾਇਆ ਅਤੇ ਆਰਾਮ ਆਉਂਦਾ ਗਿਆ। ਸਿੱਖ ਦੇ ਪੈਰੀਂ ਪੈ ਗਿਆ ਵੀ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ ਹੈ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ ਹੈ। ਸਾਡੇ ਵਰਗਾ ਹੁੰਦਾ ਅਤੇ ਉਸੇ ਵੇਲੇ ਆਸ਼ੀਰਵਾਦ ਦੇ ਦਿੰਦਾ ਵੀ ਠੀਕ ਹੈ, ਵੀ ਇਹ ਕਹਿਣਕਾਰ ਚੇਲਾ ਬਣਦਾ ਅਤੇ ਹੋਰ ਕੀ ਚਾਹੀਦਾ। ਪਰ ਸੱਚੇ ਸਿੱਖ ਨੇ ਕਿਹਾ ਪਿਆਰਿਆ ਮੈਂ ਗੁਰੂ ਤਾਂ ਕੀ, ਅਜੇ ਮੈਂ ਸਿੱਖ ਵੀ ਨਹੀਂ ਪੂਰਾ ਬਣ ਸਕਿਆ, ਅਜੇ ਮੈਂ ਸਿੱਖ ਬਣਨ ਦੀ ਜਾਂਚ ਕਰ ਸਿੱਖ ਰਿਹਾ, ਅਜੇ ਕੋਸ਼ਿਸ਼ ਕਰ ਰਿਹਾ ਸਿੱਖ ਬਣਨ ਦੀ, ਅਜੇ ਮੈਂ ਸਿੱਖ ਨਹੀਂ ਬਣ ਸਕਿਆ, ਅਜੇ ਗੁਰੂ ਦੇ ਹੁਕਮ 'ਤੇ ਚੱਲਣ ਦਾ ਮੈਂ ਯਤਨ ਹੀ ਕਰ ਰਿਹਾ। ਅਤੇ ਜੇ ਤੂੰ ਚੇਲਾ ਬਣਨਾ ਹੈ, ਜੇ ਤੂੰ ਗੁਰੂ ਧਾਰਨ ਕਰਨਾ ਹੈ, ਤਾਂ ਚੱਲ ਅੰਮ੍ਰਿਤਸਰ ਸਾਹਿਬ ਚੱਲੀਏ ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚੱਲੀਏ, ਉੱਥੇ ਜਾ ਕੇ ਇਹ ਬੇਨਤੀ ਕਰ, ਤੇਰਾ ਰੋਗ ਵੀ ਦੂਰ ਹੋ ਜਾਏਗਾ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆ ਗਏ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਜਾ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਅਤੇ ਮਹਾਰਾਜ ਮੇਰਾ ਰੋਗ ਕੱਟ ਦਿਓ ਰੋਗ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਨੇ। ਗੁਰਸਿੱਖ ਪਿਆਰੇ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਬਾਹਰ ਸੁੱਟ ਰਹੇ ਨੇ ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕੀਤਾ। ਕਹਿੰਦੇ ਆ ਉਹ ਜਿਹੜੇ ਮਹਾਂਪੁਰਸ਼ ਟੋਕਰੀ ਚੁੱਕੀ ਜਾਂਦੇ ਆ ਨਾ ਕਾਰ ਸੇਵਾ ਦੀ, ਉਹਨਾਂ ਅੱਗੇ ਜਾ ਕੇ ਬੇਨਤੀ ਕਰ, ਉਹ ਤੇਰਾ ਰੋਗ ਦੂਰ ਕਰਨਗੇ। ਕਰਨ ਕਾਰਨ ਸਤਿਗੁਰੂ ਸਮਰੱਥ ਨੇ ਆਪਣੇ ਸਿੱਖ ਨੂੰ ਵਡਿਆਈ ਦਿੰਦੇ ਨੇ। ਉਸੇ ਵੇਲੇ ਬਚਨ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਜਾ ਕੇ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਜੀ ਅਣਸੁਣੀ ਕਰਕੇ ਪਾਸੇ ਦੀ ਪਰਾਂ ਦੀ ਲੰਘ ਗਏ। ਦੂਜੀ ਵਾਰੀ ਮੁੜ ਕੇ ਆਏ, ਫਿਰ ਅੱਗੇ ਹੋ ਕੇ ਬੇਨਤੀ ਕੀਤੀ, ਬਾਬਾ ਜੀ ਸਤਿਗੁਰੂ ਦਾ ਹੁਕਮ ਹੈ, ਮੇਰੇ 'ਤੇ ਕਿਰਪਾ ਕਰ ਦਿਓ, ਮੇਰਾ ਰੋਗ ਦੂਰ ਕਰ ਦਿਓ, ਮੈਂ ਗੁਰੂ ਘਰ ਦਾ ਸੇਵਕ ਬਣਨਾ ਚਾਹੁੰਦਾ। ਬਾਬਾ ਜੀ ਫਿਰ ਅਣਸੁਣੀ ਕਰਕੇ ਦੂਜੇ ਪਾਸੇ ਨੂੰ ਮੂੰਹ ਕਰਕੇ ਨਿਕਲ ਗਏ। ਤੀਜੀ ਵਾਰ ਫਿਰ ਬੇਨਤੀ ਕੀਤੀ ਅਤੇ ਬਾਬਾ ਬੁੱਢਾ ਸਾਹਿਬ ਜੀ ਬੋਲੇ ਨਹੀਂ। ਸਿੱਖ ਦਾ ਤਰੀਕਾ ਵੇਖੋ ਰੋਗ ਦੂਰ ਕਰਨ ਦਾ, ਇੱਕ ਸੰਸਾਰ ਦਾ ਅਹਿਲਕਾਰ ਹੈ, ਇਉਂ ਕਹਿ ਲਓ ਵੀ ਬਾਦਸ਼ਾਹ ਦਾ ਵਜ਼ੀਰ ਹੋਣਾ ਬਹੁਤ ਵੱਡੀ ਗੱਲ ਸੀ ਉਸ ਟਾਈਮ 'ਤੇ, ਅਹਿਲਕਾਰ ਹੋਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਹਿੰਦੁਸਤਾਨ ਦੇ 22 ਸੂਬੇ ਸੀ ਉਸ ਵੇਲੇ, ਅਤੇ 22 ਸੂਬਿਆਂ ਦੇ ਮਾਲਕ ਦਾ ਅਹਿਲਕਾਰ ਹੋਣਾ, ਹਿੰਦੁਸਤਾਨ ਦੇ ਵਿੱਚ ਪੂਰੀ ਤੂਤੀ ਬੋਲਣੀ, ਵੀ ਜੋ ਮੂੰਹ ਤੋਂ ਕਹਿਣਾ ਉਹੋ ਹੀ ਹੋ ਜਾਣਾ, ਅੱਜ ਦੇ ਪ੍ਰਧਾਨ ਮੰਤਰੀ ਜਿੰਨੀ ਪਾਵਰ ਕਹਿ ਲਓ। ਉਸ ਮਨੁੱਖ ਦੀ ਗੱਲ ਨੂੰ ਅਣਸੁਣੀ ਕੀਤਾ ਅਤੇ ਰੋਗ ਦੂਰ ਕਰਨ ਦਾ ਤਰੀਕਾ ਇਹ ਅਪਣਾਇਆ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਟੋਕਰੀ ਸੀ ਨਾ ਮਿੱਟੀ ਦੀ ਭਰੀ ਹੋਈ, ਉਹ ਚਲਾ ਕੇ ਇਹਦੇ ਪੇਟ 'ਤੇ ਮਾਰੀ, ਡਿੱਗ ਪਿਆ ਟੋਕਰੀ ਜਦੋਂ ਵੱਜੀ ਡਿੱਗ ਪਿਆ ਧਰਤੀ 'ਤੇ, ਅਤੇ ਪੇਟ ਦੇ ਵਿੱਚ ਜਿੰਨਾ ਪਾਣੀ ਭਰਿਆ ਹੋਇਆ ਸੀ ਨਾ ਉਹ ਸਾਰਾ ਹੀ ਨਿਕਲ ਗਿਆ। ਜਿਹੜਾ ਦਰਦ ਨਾਲ ਪਾਣੀ ਭਰਿਆ ਸੀ, ਜਲੋਧਰ ਦਾ ਰੋਗ ਸਾਰਾ ਹੀ ਖਤਮ ਹੋ ਗਿਆ। ਗੁਰਸਿੱਖਾਂ ਪਿਆਰਿਆਂ ਨੇ ਫੜ ਕੇ ਉਠਾ ਕੇ ਸਾਵਧਾਨ ਕੀਤਾ, ਆਪਣੇ ਆਪ ਨੂੰ ਤੰਦਰੁਸਤ ਵੇਖਦਾ ਵੀ ਮੈਂ ਤੰਦਰੁਸਤ ਹੋ ਗਿਆ। ਗੁਰੂ ਦੀ ਸਿੱਖੀ ਧਾਰਨ ਕੀਤੀ ਵਜ਼ੀਰ ਖਾਨ ਨੇ, ਮੁਸਲਮਾਨ ਨੇ, ਅਤੇ ਜਿੰਨਾ ਚਿਰ ਤੱਕ ਇਹ ਗੁਰੂ ਘਰ ਇਹ ਬਾਦਸ਼ਾਹ ਦੇ ਕੋਲ ਅਹਿਲਕਾਰ ਰਿਹਾ, ਅੱਗੇ ਹੋ ਕੇ ਗੁਰੂ ਘਰ ਦੀ ਸੇਵਾ ਕਰਦਾ ਰਿਹਾ, ਚੰਦੂ ਪਾਪੀ ਦੀਆਂ ਸਕੀਮਾਂ ਨੂੰ ਫੇਲ ਕਰਦਾ ਰਿਹਾ, ਅਤੇ ਜਦੋਂ ਪਾਸੇ ਚਲੇ ਗਿਆ, ਦੂਰ ਚਲੇ ਗਿਆ ਕਿਤੇ ਮੁਹਿੰਮ 'ਤੇ, ਉਦੋਂ ਚੰਦੂ ਦਾ ਦਾਅ ਲੱਗ ਗਿਆ। ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਰਹੇ, ਚੰਦੂ ਪਾਪੀ ਨੇ ਕਈ ਯਤਨ ਕੀਤੇ ਵੀ ਸਤਿਗੁਰਾਂ ਨੂੰ ਉੱਥੇ ਸ਼ਹੀਦ ਕਰਨ ਦੇ, ਜ਼ਹਿਰ ਵਾਲੀ ਪੁਸ਼ਾਕ ਵੀ ਭੇਜੀ, ਜ਼ਹਿਰ ਵੀ ਭੇਜਿਆ ਵੀ ਖਾਣੇ ਵਿੱਚ ਮਿਲਾ ਕੇ ਦੇ ਦਿਓ, ਇਹ ਵੀ ਯਤਨ ਕੀਤੇ ਵੀ ਕਿਲ੍ਹੇ ਵਿੱਚੋਂ ਬਾਹਰ ਨਾ ਆਉਣ, ਅਤੇ ਵਜ਼ੀਰ ਖਾਂ ਗੁਰੂ ਕਾ ਪੱਖ ਕਰਦਾ ਰਿਹਾ ਸਦਾ ਹੀ, ਸੱਚੇ ਪਾਤਸ਼ਾਹ ਮਹਾਰਾਜ ਦਾ ਸੇਵਕ ਬਣ ਕੇ ਰਿਹਾ। ਇਹ ਵਜ਼ੀਰ ਖਾਨ ਦਾ ਰੋਗ ਦੂਰ ਹੋਇਆ, ਅਤੇ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵੱਸ ਗਿਆ, ਜਿਨ ਕੇ ਅੰਤਰ ਵੱਸਿਆ ਮੇਰਾ ਹਰ ਹਰ, ਤਿੰਨ ਕੇ ਸਭ ਰੋਗ ਗਵਾਏ, ਉਹਨਾਂ ਦੇ ਸਰੀਰਕ ਰੋਗ ਵੀ, ਉਹਨਾਂ ਦੇ ਮਾਨਸਿਕ ਰੋਗ ਵੀ, ਸਾਰੀਆਂ ਚਿੰਤਾ, ਸਾਰੇ ਫਿਕਰ, ਸਾਰੇ ਝੂਰੇ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਤਮ ਕਰ ਦਿੱਤੇ, ਗਵਾ ਹੀ ਦਿੱਤੇ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ, ਪਰਮਾਤਮਾ ਦੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਾਲਿਆ, ਤੇ ਮੁਕਤ ਭਏ, ਉਹ ਮਨੁੱਖ ਮੁਕਤ ਹੋ ਗਏ, ਸੰਸਾਰ ਦੇ ਬੰਧਨ ਛੁੱਟ ਗਏ, ਅਤੇ ਮੁਕਤੀ ਦਾ ਦਰਵਾਜ਼ਾ ਉਹਨਾਂ ਨੂੰ ਪ੍ਰਾਪਤ ਹੋ ਗਿਆ। ਉਹ ਜਿਉਂਦਿਆਂ ਵੀ ਮੁਕਤ ਹੋ ਗਏ ਅਤੇ ਮਰਨ ਤੋਂ ਬਾਅਦ ਵੀ ਪਰਮਾਤਮਾ ਦੇ ਦਰਗਾਹ ਵਿੱਚ ਉਜਲਾ ਮੁਖ ਲੈ ਕਰਕੇ ਗਏ। ਅਤੇ ਪਾਤਸ਼ਾਹ ਕਹਿੰਦੇ ਤਿੰਨ ਪਵਿੱਤ ਪਰਮ ਪਦ ਪਾਏ, ਉਹਨਾਂ ਨੇ ਪਵਿੱਤਰ ਮੈਣੇ ਪਵਿੱਤਰ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ, ਐਸੀ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਪਿਆਰੇ ਆਪ ਤਾਂ ਤਰੇ ਹੀ ਤਰੇ, ਆਪ ਤਾਂ ਉਹ ਛੁੱਟੇ ਹੀ ਛੁੱਟੇ, ਅਤੇ ਉਹਨਾਂ ਦੇ ਨਾਲ ਕਈ ਹੋਰ ਉਹਨਾਂ ਦੇ ਸੰਗੀ ਸਾਥੀ ਵੀ ਛੁੱਟ ਗਏ। ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਸਲੋਕ ਵਿੱਚ ਪੜ੍ਹਦੇ ਹਾਂ, ਜਿਨ੍ਹੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਮਸ਼ਕਤ ਨੂੰ ਘਾਲਿਆ, ਮਿਹਨਤ ਕੀਤੀ ਪਰਮਾਤਮਾ ਦੇ ਨਾਮ ਦੀ, ਅਤੇ ਪਾਤਸ਼ਾਹ ਕਹਿੰਦੇ ਨੇ ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਤਾਂ ਉਜਲੇ ਹੋਏ ਹੋਏ, ਉਹਨਾਂ ਨੂੰ ਪਵਿੱਤਰ ਪਰਮ ਪਦਵੀ ਪ੍ਰਾਪਤ ਹੋਈ ਹੈ। ਕੇਤੀ ਛੁੱਟੀ ਨਾਲ ਉਹਨਾਂ ਦੇ ਨਾਲ ਹੋਰ ਕਿੰਨੇ ਕੁ ਸੰਗੀ ਸਾਥੀ ਵੀ ਛੁੱਟ ਗਏ। ਜਿਹੜਾ ਕੋਈ ਗੁਰਮੁਖ ਪਿਆਰਾ ਸਾਡੇ ਵਿੱਚੋਂ ਬਾਣੀ ਪੜ੍ਹਦਾ ਹੋਵੇ ਨਾ, ਨਿਤਨੇਮ ਕਰਦਾ ਹੋਵੇ, ਉਹਨੂੰ ਨਮਸਕਾਰ ਕਰ ਲਈਏ, ਉਹਨਾਂ ਨੂੰ ਜੀ ਕਹਿ ਕੇ ਬੁਲਾ ਲਈਏ, ਤਾਂ ਵੀ ਪਾਪ ਲੈ ਜਾਂਦੇ ਨੇ। ਬਾਣੀ ਪੜ੍ਹਨ ਵਾਲੇ ਨੂੰ, ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਜੇ ਕੋਈ ਜੀ ਕਹਿ ਕਰਕੇ ਉਹਦਾ ਸਤਿਕਾਰ ਕਰ ਲਏ, ਤਾਂ ਵੀ ਉਹਦਾ ਜੰਮਣ ਮਰਨ ਛੁੱਟ ਜਾਂਦਾ। ਗੁਰੂ ਕੀ ਬਾਣੀ ਕਹਿੰਦੀ ਹੈ, ਸਤਿਗੁਰਾਂ ਦੀ ਬਾਣੀ ਵਿੱਚ ਲਿਖਿਆ ਵੀ ਜੇ ਕੋ ਜੀਓ ਕਹੇ ਉਹਨਾਂ ਕੋ ਜੰਮ ਕੀ ਤਲਬ ਨਾ ਹੋਈ। ਪਰਮਾਤਮਾ ਦੇ ਪਿਆਰਿਆਂ ਦਾ ਨਾਮ ਸਤਿਕਾਰ ਨਾਲ ਲੈ ਲਈਏ ਨਾ, ਜੀ ਕਹਿ ਕੇ ਲੈ ਲਈਏ, ਉਹਨੂੰ ਵੀ ਜਮਾਂ ਦੀ ਮਾਰ ਨਹੀਂ ਪੈਂਦੀ। ਕਿੱਡਾ ਵੱਡਾ ਪਰਮਾਤਮਾ ਦਿਆਲੂ ਹੈ, ਕਿੱਡੀ ਵੱਡੀ ਬਖਸ਼ਿਸ਼ ਹੈ ਪਰਮਾਤਮਾ ਦੀ। ਅਤੇ ਸਤਿਗੁਰੂ ਕਹਿੰਦੇ ਨੇ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤਰ ਪਰਮ ਪਦ ਪਾਏ, ਉਹਨਾਂ ਨੇ ਪਵਿੱਤਰ ਪਦਵੀ ਨੂੰ ਪ੍ਰਾਪਤ ਕਰ ਲਿਆ। ਮੇਰੇ ਰਾਮ ਹਰ ਜਨ ਆਰੋਗ ਭਏ। ਪਾਤਸ਼ਾਹ ਕਹਿੰਦੇ ਜਿਹੜੇ ਪਰਮਾਤਮਾ ਦੇ ਪਿਆਰੇ ਨਾ, ਹਰੀ ਦੇ ਜਾਨੀ ਹੈ, ਜਨ ਦਾ ਅਰਥ ਹੁੰਦਾ ਭਗਤ, ਜਿਹੜੇ ਪਰਮਾਤਮਾ ਦੇ ਭਗਤ ਨੇ, ਆਰੋਗ ਹੋ ਗਏ ਨੇ, ਉਹਨਾਂ ਨੂੰ ਰੋਗ ਕੋਈ ਨਹੀਂ, ਉਹ ਰੋਗ ਤੋਂ ਰਹਿਤ ਹੋ ਗਏ ਨੇ। ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਹਿੰਦੂ ਪਰਿਵਾਰ ਸੀ, ਏਅਰਫੋਰਸ ਵਿੱਚ ਨੌਕਰੀ ਕਰਦਾ ਸੀ, ਅੰਮ੍ਰਿਤਸਰ ਦੇ ਵਿੱਚ ਏਅਰਫੋਰਸ ਵਿੱਚ। ਅਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ। ਦੋ ਤਿੰਨ ਸਾਲ ਉਹ ਬੱਚਾ ਠੀਕ ਠਾਕ ਰਿਹਾ, ਅਤੇ ਜਦੋਂ 4 ਸਾਲ ਦੀ ਉਮਰ ਹੋ ਗਈ ਤਾਂ ਉਹਦੀਆਂ ਅੱਖਾਂ ਬਿਲਕੁਲ ਹੀ ਬੰਦ ਹੋ ਗਈਆਂ, ਦਿਸਣਾ ਵੀ ਹਟ ਗਿਆ। ਡਾਕਟਰਾਂ ਨੂੰ ਬਹੁਤ ਇਲਾਜ ਕਰਾਇਆ, ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਾ ਕੇ ਵਿਖਾਇਆ, ਅਤੇ ਡਾਕਟਰਾਂ ਨੇ ਇਹ ਗੱਲ ਲਿਖ ਕੇ ਦੇ ਦਿੱਤੀ ਵੀ ਇਸ ਬੱਚੇ ਦੀ ਲਾਈਟ ਪਿੱਛੋਂ ਹੀ ਬੰਦ ਹੋ ਗਈ ਹੈ, ਜੇ ਤਾਂ ਕੋਈ ਅੱਖਾਂ ਦਾ ਨੁਕਸ ਹੁੰਦਾ ਤਾਂ ਅਸੀਂ ਲੈਂਚ ਪਾ ਦਿੰਦੇ, ਕੁਛ ਬਦਲ ਦਿੰਦੇ, ਕੋਈ ਅੱਖਾਂ ਹੀ ਬਦਲ ਦਿੰਦੇ, ਪਰ ਹੁਣ ਇਹ ਬਾਹਰੀ ਲਾਈਟ ਬਦਲਿਆ, ਲੈਂਚ ਪਾਇਆ, ਹੋਰ ਸਾਰਾ ਕੁਛ ਅੱਖਾਂ ਦਾ ਇਲਾਜ ਕੀਤਿਆ, ਕੁਛ ਨਹੀਂ ਹੋ ਸਕਦਾ ਕਿਉਂਕਿ ਪਿੱਛੋਂ ਲਾਈਟ ਬੰਦ ਹੋ ਗਈ ਹੈ। ਅਤੇ ਡਾਕਟਰ ਪਿਛਲੀ ਲਾਈਟ ਨੂੰ ਚਾਲੂ ਨਹੀਂ ਕਰ ਸਕਦੇ, ਉਹ ਸਿਰਫ ਪਰਮਾਤਮਾ ਹੀ ਕਰ ਸਕਦਾ ਹੈ। ਜਿਹੜੀ ਪਿੱਛੋਂ ਲਾਈਟ ਸਾਡੀਆਂ ਅੱਖਾਂ ਨੂੰ ਕਰੰਟ ਮਿਲ ਰਿਹਾ ਹੈ, ਉਹਨੂੰ ਚਾਲੂ ਪਰਮਾਤਮਾ ਹੀ ਕਰ ਸਕਦਾ, ਡਾਕਟਰ ਨਹੀਂ ਕਰ ਸਕਦੇ। ਅਤੇ ਡਾਕਟਰਾਂ ਲਿਖ ਕੇ ਦੇ ਦਿੱਤਾ ਵੀ ਇਹ ਬੱਚੇ ਦੇ ਨੇਤਰ ਹੁਣ ਠੀਕ ਹੋ ਹੀ ਨਹੀਂ ਸਕਦੇ, ਬਿਲਕੁਲ ਖਤਮ, ਡੈੱਡ ਹੋ ਗਏ ਨੇ। ਬੱਚਾ 9-10 ਸਾਲਾਂ ਦੀ ਉਮਰ ਦਾ ਹੋਇਆ, ਅਤੇ ਇੱਕ ਦਿਨ ਬੱਚੇ ਨੂੰ ਰਾਤ ਨੂੰ ਸੁਪਨਾ ਆਇਆ। ਸੁਪਨੇ ਵਿੱਚ ਕੀ ਵੇਖਿਆ ਵੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਹੋਏ, ਅਤੇ ਆਪਣੇ ਦਿਨੇ ਆਪਣੇ ਮਾਤਾ ਪਿਤਾ ਨੂੰ ਕਹਿਣ ਲੱਗਾ ਵੀ ਜਿਹੜੇ ਘੋੜੇ ਵਾਲੇ ਬਾਬੇ ਦੀ ਆਪਣੇ ਘਰ ਦੇ ਵਿੱਚ ਫੋਟੋ ਲੱਗੀ ਹੈ ਨਾ, ਬਾਜਾਂ ਵਾਲੇ ਦੀ, ਉਹ ਸਤਿਗੁਰੂ ਦੇ ਮੈਨੂੰ ਦਰਸ਼ਨ ਹੋਏ ਨੇ, ਅਤੇ ਉਹਨਾਂ ਨੇ ਮੈਨੂੰ ਹੁਕਮ ਇਹ ਕੀਤਾ ਹੈ ਵੀ ਜੇ ਤੂੰ ਅਕਾਲ ਤਖਤ ਸਾਹਿਬ 'ਤੇ ਜਾ ਕੇ ਅੰਮ੍ਰਿਤ ਛਕ ਲੈ ਤਾਂ ਤੇਰੀਆਂ ਅੱਖਾਂ ਠੀਕ ਹੋ ਜਾਣਗੀਆਂ। ਉਹਨਾਂ ਨੇ ਇਹ ਮੈਨੂੰ ਹੁਕਮ ਕੀਤਾ ਹੈ। ਪਰਿਵਾਰ ਵਾਲੇ ਬੜੇ ਹੈਰਾਨ ਹੋਏ ਵੀ 4 ਸਾਲਾਂ ਦਾ ਸੀ ਜਦੋਂ ਉਹਦੀਆਂ ਅੱਖਾਂ ਬੰਦ ਹੋ ਗਈਆਂ, ਅਤੇ ਹੁਣ 10 ਸਾਲਾਂ ਦਾ ਹੋ ਗਿਆ, 6 ਸਾਲ ਲੰਘੇ ਅੱਖਾਂ ਬੰਦ ਹੋਈਆਂ ਨੂੰ, ਅਤੇ ਹੁਣ ਕਹਿੰਦਾ ਵੀ ਮੈਨੂੰ ਗੁਰੂ ਦੇ ਦਰਸ਼ਨ ਹੋਏ ਨੇ ਅਤੇ ਨਾਲੇ ਹੁਕਮ ਕੀਤਾ ਵੀ ਅੰਮ੍ਰਿਤ ਛਕ ਲਿਆ ਅਤੇ ਅੱਖਾਂ ਠੀਕ ਹੋ ਜਾਣਗੀਆਂ। ਉਹਨਾਂ ਨੇ ਹੋਰ ਸਿੱਖਾਂ ਨਾਲ ਲਾਗੇ ਵਿਚਾਰ ਕੀਤੀ, ਫੌਜੀਆਂ ਨਾਲ ਵਿਚਾਰ ਕੀਤੀ ਵੀ ਇਹ ਕੀ ਕੀਤਾ ਜਾਏ, ਅਤੇ ਸਾਰਿਆਂ ਨੇ ਇਹੋ ਗੱਲ ਕਹੀ ਵੀ ਤੁਹਾਡਾ ਇਕੱਲਾ ਇਕੱਲਾ ਬੇਟਾ ਹੈ, ਅਤੇ ਜੇ ਗੁਰੂ ਵਾਲੇ ਬਣਿਆ ਬੱਚੇ ਦੀ ਨੇਤਰ ਠੀਕ ਹੁੰਦੇ ਨੇ, ਅੱਖਾਂ ਠੀਕ ਹੁੰਦੀਆਂ, ਤਾਂ ਤੁਹਾਨੂੰ ਕੀ ਚਾਹੀਦਾ। ਕਹਿੰਦੇ ਅਸੀਂ ਪੰਡਿਤ ਪਰਿਵਾਰ ਵਿੱਚੋਂ ਹੈ, ਹਿੰਦੂ ਪਰਿਵਾਰ ਵਿੱਚੋਂ ਹੈ, ਸਾਡੇ ਵੱਡੇ ਵਡੇਰੇ ਕਦੀ ਸਿੱਖੀ ਧਾਰ ਨਹੀਂ ਕੀਤੀ, ਅੰਮ੍ਰਿਤ ਨਹੀਂ ਛਕਿਆ, ਅਤੇ ਕੀ ਕੀਤਾ ਜਾਏ। ਲੰਮੀ ਸੋਚ ਵਿਚਾਰ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ 'ਤੇ ਆ ਗਏ। ਇਹ ਗੱਲ ਕੋਈ ਬਹੁਤੀ ਪੁਰਾਣੀ ਨਹੀਂ, ਅਜੇ 3-4 ਸਾਲ ਹੋਏ ਨੇ ਇਸ ਗੱਲ ਨੂੰ। ਸ੍ਰੀ ਅਕਾਲ ਤਖਤ ਸਾਹਿਬ ਆ ਗਏ ਅਤੇ ਅਕਾਲ ਤਖਤ ਸਾਹਿਬ ਦੇ 5 ਪਿਆਰਿਆਂ ਨੇ ਮੈਨੂੰ ਇਹ ਬਚਨ ਦੱਸਿਆ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ। ਉਹਨੂੰ ਕਹਿਣ ਲੱਗੇ ਜਦੋਂ ਆ ਕੇ ਉਹਨਾਂ ਨੇ ਦੱਸਿਆ ਨਾ ਵੀ ਇਸ ਬੱਚੇ ਨੂੰ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਹੋਏ ਨੇ ਅਤੇ ਬਚਨ ਇਹ ਹੋਇਆ ਵੀ ਅੰਮ੍ਰਿਤ ਛਕ ਲੈਣ, ਤੇਰੇ ਨੇਤਰ ਠੀਕ ਹੋ ਜਾਣਗੇ। ਅਤੇ 5 ਪਿਆਰੇ ਸਾਹਿਬਾਨ ਕਹਿੰਦੇ ਵੀ ਅਸੀਂ ਡਰ ਗਏ ਮਨ ਵਿੱਚ ਵੀ ਅੰਮ੍ਰਿਤ ਦਾ ਬਾਟਾ ਤਾਂ ਅਸੀਂ ਹਰ ਬੁੱਧਵਾਰ ਹਰ ਐਤਵਾਰ ਤਿਆਰ ਕਰਦੇ ਹੀ ਰਹਿੰਦੇ ਹਾਂ, ਅਤੇ ਪਰ ਜੇ ਨੇਤਰ ਠੀਕ ਨਾ ਹੋਏ ਤਾਂ ਇਹਨਾਂ ਦਾ ਵਿਸ਼ਵਾਸ ਉੱਡ ਜਾਏਗਾ ਸਿੱਖੀ ਤੋਂ। ਇਹ ਕਹਿਣਗੇ ਵੀ ਇਵੇਂ ਝੂਠੀਆਂ ਗੱਲਾਂ ਨੇ, ਕਹਿੰਦੇ ਅਸੀਂ ਪੰਜਾਂ ਪਿਆਰਿਆਂ ਨੇ ਰਲ ਕੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਅਸੀਂ ਸਿਰਫ ਨਾਮ ਤਰੀਕ ਪੰਜ ਪਿਆਰੇ, ਮਹਾਰਾਜ ਅਸੀਂ ਤਾਂ ਮਰਜ਼ਾਦਾ ਹੀ ਤੁਹਾਡੀ ਪੂਰੀ ਕਰ ਰਹੇ ਹਾਂ, ਨੇਤਰ ਠੀਕ ਕਰਨੇ ਤੁਹਾਡਾ ਕੰਮ ਹੈ, ਸਾਡਾ ਕੰਮ ਨਹੀਂ, ਸਾਡੀ ਸਮਰੱਥਾ ਨਹੀਂ ਵੀ ਅਸੀਂ ਬੱਚੇ ਦੇ ਨੇਤਰ ਠੀਕ ਕਰ ਸਕੀਏ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਬੱਚੇ ਦੇ ਨੇਤਰ ਤੁਸੀਂ ਠੀਕ ਕਰਨੇ ਹੈ। ਕਹਿੰਦੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਤੇ ਸਾਰੀ ਸੰਗਤ ਨੂੰ ਅੰਮ੍ਰਿਤ ਛਕਾ ਲਿਆ ਪਹਿਲਾਂ, ਉਹ ਬੱਚਾ ਬਿਲਕੁਲ ਲਾਸਟ 'ਤੇ ਲੈ ਗਏ ਅਤੇ ਕਹਿੰਦੇ ਉਸ ਬੱਚੇ ਨੂੰ ਜਦੋਂ ਅੰਮ੍ਰਿਤ ਛਕਾਉਣ ਲੱਗੇ ਤਾਂ ਫਿਰ ਪੰਜਾਂ ਪਿਆਰਿਆਂ ਇੱਕ ਵਾਰ ਅਰਦਾਸ ਕੀਤੀ ਵੀ ਮਹਾਰਾਜ ਹੁਣ ਬੱਚਾ ਅੰਮ੍ਰਿਤ ਛਕਣ ਲੱਗਿਆ ਹੈ ਅਤੇ ਇਹਦੇ 'ਤੇ ਕਿਰਪਾ ਤੁਸੀਂ ਕਰਨੀ ਹੈ। ਅਤੇ ਸਾਧ ਸੰਗਤ ਜੀ, ਜਿਸ ਵੇਲੇ ਪੰਜ ਚੋਲੇ ਬੱਚੇ ਨੂੰ ਛਕਾਏ ਗਏ, ਪੰਜ ਉਹਦੇ ਕੇਸਾਂ ਵਿੱਚ ਪਾਏ ਗਏ ਅਤੇ ਪੰਜ ਛਿੱਟੇ ਜਦੋਂ ਅੱਖਾਂ ਦੇ ਵਿੱਚ ਮਾਰੇ ਅਤੇ ਨਾਲ ਪੰਜ ਪਿਆਰਿਆਂ ਨੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਲ ਨਾਲ ਛਿੱਟੇ ਮਾਰੀ ਜਾਂਦੇ ਪੰਜ ਪਿਆਰੇ, ਨਾਲੇ ਫਤਿਹ ਬੁਲਾਈ ਜਾਂਦੇ ਨੇ। ਅਤੇ ਜਦੋਂ ਬੱਚੇ ਨੂੰ ਇਹ ਗੱਲ ਕਹੀ ਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ ਅਤੇ ਸੰਗਤ ਨੂੰ ਫਤਿਹ ਬੁਲਾ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਸੰਗਤ ਨੂੰ ਫਤਿਹ ਬੁਲਾਉਣ ਲੱਗਿਆ ਅਤੇ ਨੇਤਰਾਂ ਤੋਂ ਦਿਸਣ ਲੱਗ ਪਿਆ, ਬਿਲਕੁਲ ਚੰਗੀ ਭਲੀ ਜੋਤ ਹੋ ਗਈ ਜਿਵੇਂ ਬਿਲਕੁਲ ਤੰਦਰੁਸਤ ਇਨਸਾਨ ਦੀ ਹੁੰਦੀ ਹੈ। ਉਹ ਪਰਿਵਾਰ ਅੱਜ ਅੰਮ੍ਰਿਤਸਰ ਦੇ ਵਿੱਚ ਵੱਸਦਾ ਹੈ, ਉਹੋ ਹੀ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਅੰਮ੍ਰਿਤ ਪ੍ਰਚਾਰ ਕਰਦੇ ਨੇ, ਅੱਜ ਹਾਜ਼ਰ ਨਾਜ਼ਰ ਨੇ, ਕੋਈ ਮਨੁੱਖ ਉਹਨਾਂ ਨੂੰ ਜਾ ਕੇ ਪੁੱਛ ਸਕਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਕਿਹੜੀਆਂ ਬਖਸ਼ਾਂ ਨਹੀਂ। ਆਪਾਂ ਪੜ੍ਹਦੇ ਹਾਂ ਸਾਚੇ ਸਾਹਿਬਾ ਕਿ ਆ ਨਾਹੀਂ ਘਰ ਤੀਰੇ, ਕਿਹੜੀ ਵਸਤੂ ਹੈ ਜਿਹੜੀ ਗੁਰੂ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਨਹੀਂ? ਅਤੇ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਰਾਮ ਹਰ ਜਨ ਆਰੋਗ ਭਏ, ਜਿਹੜੇ ਪਰਮਾਤਮਾ ਦੇ ਪਿਆਰੇ ਬਣ ਗਏ ਉਹ ਰੋਗ ਤੋਂ ਰਹਿਤ ਹੋ ਗਏ, ਉਹਨਾਂ ਦੇ ਰੋਗ ਕੱਟੇ ਗਏ। ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ ਤਿੰਨ ਕਹਿ ਹੋਮੈ ਰੋਗ ਗਏ, ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨ ਕੇ ਗੁਰੂ ਦਾ ਹੁਕਮ ਮੰਨ ਕੇ ਪਰਮਾਤਮਾ ਦੇ ਨਾਮ ਨੂੰ ਜਪਿਆ ਉਹਨਾਂ ਦੇ ਹੋਮੇ ਦਾ ਰੋਗ ਚਲਿਆ ਗਿਆ, ਅੰਦਰੋਂ ਹੋਮੇ ਖਤਮ ਹੋ ਗਈ। ਹੋਮੇ ਗੁਰੂ ਵਾਲੇ ਨਹੀਂ ਨਾ ਬਣ ਦਿੰਦੀ ਵੀ ਜੇ ਮੈਂ ਗੁਰੂ ਵਾਲਾ ਬਣ ਗਿਆ ਤਾਂ ਮੇਰੇ ਘਰ ਵਾਲੇ ਕੀ ਕਹਿਣਗੇ, ਮੇਰੇ ਯਾਰ ਦੋਸਤ ਕੀ ਕਹਿਣਗੇ, ਮੇਰੇ ਰਿਸ਼ਤੇਦਾਰ ਕੀ ਕਹਿਣਗੇ, ਜਿਹੜੇ ਮੇਰੇ ਪਿਆਲੀ ਦੇ ਬੋਤਲ ਦੇ ਯਾਰ ਨੇ ਉਹ ਕੀ ਕਹਿਣਗੇ ਵੀ ਤੂੰ ਗਿਆਨੀ ਬਣ ਗਿਆ। ਹੁਣ ਅੰਦਰ ਦੀ ਹੋਮੇ ਹੀ ਨਹੀਂ ਨਾ ਗੁਰੂ ਵਾਲੇ ਬਣ ਦਿੰਦੀ ਮਨੁੱਖ ਨੂੰ, ਹੋਮੇ ਗੁਰੂ ਤੋਂ ਨਾਲੋਂ ਦੂਰ ਲਈ ਜਾਂਦੀ ਹੈ, ਪਰਮਾਤਮਾ ਨਾਲੋਂ ਦੂਰ ਕਰੀ ਜਾਂਦੀ ਹੈ। ਅਤੇ ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਮੇਰੇ ਪਰਮਾਤਮਾ ਨੂੰ ਜਪਿਆ ਗੁਰੂ ਦਾ ਬਚਨ ਮੰਨ ਕੇ ਉਹਨਾਂ ਦੇ ਹੋਮੇ ਦੇ ਰੋਗ ਖਤਮ ਹੋ ਗਏ। ਅਤੇ ਹੋਮੇ ਇਕੱਲੀ ਮਨੁੱਖਾਂ ਦੇ ਵਿੱਚ ਨਹੀਂ, ਪਾਤਸ਼ਾਹ ਕਹਿੰਦੇ ਬ੍ਰਹਮਾ ਬਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ। ਬ੍ਰਹਮਾ ਜੀ ਵੀ ਹੋਮੇ ਦੇ ਰੋਗ ਦੇ ਗ੍ਰਸੇ ਹੋਏ ਨੇ, ਵਿਸ਼ਨੂੰ ਜੀ ਮਹਾਂਦੇਵ ਸ਼ਿਵ ਜੀ ਵੀ ਹੋਮੇ ਦਾ ਮਾਰਿਆ ਰੋਗ ਦਾ ਗ੍ਰਸਿਆ ਹੋਇਆ, ਤ੍ਰੈ ਗੁਣ ਰੋਗੀ ਇਹ ਮਾਇਆ ਦੇ ਤਿੰਨ ਗੁਣ ਰਜੋ ਤਮੋ ਅਤੇ ਸਤੋ, ਇਹ ਤਿੰਨਾਂ ਗੁਣਾਂ ਦੇ ਵਿੱਚ ਪੈ ਕਰਕੇ ਸਾਰੇ ਰੋਗੀ ਹੋ ਰਹੇ ਨੇ, ਵਿੱਚ ਹੋਮੇ ਕਾਰ ਕਮਾਈ, ਦੇਵੀ ਦੇਵਤੇ ਵੀ ਹੋਮੇ ਦੇ ਵਿੱਚ ਹੀ ਕੰਮ ਕਰ ਰਹੇ ਨੇ, ਮਨੁੱਖ ਵੀ ਹੋਮੇ ਦਾ ਮਾਰਿਆ ਹੋਇਆ ਪਰਮਾਤਮਾ ਨਾਲੋਂ ਦੂਰ ਹੋਇਆ ਫਿਰਦਾ ਹੈ। ਜਿਨ ਕੀਏ ਤਿਸੇ ਨ ਚੇਤੜੇ ਚੇਤੇ ਬੱਪੜੇ ਹਰ ਗੁਰਮੁਖ ਸੋਝੀ ਪਾਈ। ਜਿਨ ਪਰਮਾਤਮਾ ਨੇ ਪੈਦਾ ਕੀਤਾ ਸੀ ਨਾ, ਜਿਸ ਪਰਮਾਤਮਾ ਨੇ ਜੀਵਨ ਦਿੱਤਾ ਸੀ, ਤੰਦਰੁਸਤੀ ਦਿੱਤੀ ਸੀ, ਪਰਿਵਾਰ ਦਿੱਤਾ ਸੀ, ਕੰਮ ਕਾਰ ਦਿੱਤਾ ਸੀ, ਉਸ ਮਾਲਕ ਨੂੰ ਚੇਤੇ ਹੀ ਨਹੀਂ ਕਰਦਾ, ਉਸ ਮਾਲਕ ਨੂੰ ਚੇਤੇ ਕਰਨ ਵਾਸਤੇ ਤਿਆਰ ਹੀ ਨਹੀਂ। ਅਤੇ ਸਤਿਗੁਰੂ ਕਹਿੰਦੇ ਹਰ ਗੁਰਮੁਖ ਸੋਝੀ ਪਾਈ, ਮੁਖੀ ਗੁਰਾਂ ਦੇ ਦੁਆਰੇ 'ਤੇ ਜਾ ਕੇ ਇਹ ਸੋਝੀ ਪਈ ਵੀ ਪਿਆਰਿਆ ਹੋਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕਹੋ ਜਨਮ ਮਰਨ ਦੁੱਖ ਭਾਰੀ, ਸਾਰਾ ਸੰਸਾਰ ਹੋਮੇ ਦੇ ਰੋਗ ਵਿੱਚ ਪਿਆ ਹੋਇਆ ਵੀ ਮੈਂ ਹੀ ਮੈਂ ਹੈ, ਜੋ ਮੈਂ ਕਰਦਾ ਉਹ ਠੀਕ ਹੈ, ਹੋਮੇ ਦਾ ਮਾਰਿਆ ਹੋਇਆ ਸਾਰਾ ਸੰਸਾਰ ਤਿੰਨ ਕਹੋ ਜਨਮ ਮਰਨ ਦੁੱਖ ਭਾਰੀ। ਪਾਤਸ਼ਾਹ ਕਹਿੰਦਾ ਜੰਮਣ ਮਰਨ ਦੇ ਭਾਰੀ ਦੁੱਖ ਵਿੱਚ ਪਿਆ ਹੋਇਆ ਹੈ, ਕਦੀ ਚੂਹਾ ਬਣਦਾ ਹੈ, ਕਦੀ ਡੱਡੂ ਬਣਦਾ ਹੈ, ਕਦੀ ਸੱਪ ਬਣਦਾ ਹੈ, ਕਦੀ ਸ਼ੀਂਹ ਬਣਦਾ ਹੈ, ਪਤਾ ਨਹੀਂ ਕਿਹੜੇ ਕਿਹੜੇ ਕੀੜੇ ਮਕੌੜੇ ਬਣਦਾ ਫਿਰਦਾ ਹੈ। ਹਉਮੈ ਦਾ ਮਾਰਿਆ ਹੋਇਆ ਵੀ ਹਉਮੈ ਤਿਆਗਣ ਵਾਸਤੇ ਤਿਆਰ ਨਹੀਂ, ਵੀ ਜੇ ਮੈਂ ਗੁਰਦੁਆਰੇ ਜਾ ਕੇ ਬਹਿ ਗਿਆ ਤਾਂ ਲੋਕ ਕੀ ਕਹਿਣਗੇ, ਗੁਰੂ ਵਾਲਾ ਬਣ ਗਿਆ ਤਾਂ ਹਉਮੈ ਮਾਰਨੀ ਪਏਗੀ, ਜੇ ਮੈਂ ਆਪਣਾ ਜੀਵਨ ਗੁਰਮੁਖਾਂ ਨਾਲ ਜਾ ਕੇ ਮਿਲਾ ਲਿਆ ਤਾਂ ਮੇਰੇ ਯਾਰਾਂ ਦੋਸਤਾਂ ਹੀ ਗੱਲਾਂ ਕਰਨੋਂ ਨਹੀਂ ਹਟਣਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਜੰਮਣ ਮਰਨ ਦੇ ਭਾਰੀ ਦੁੱਖ ਵਿੱਚ ਪਿਆ ਹੋਇਆ ਹੈ, ਗੁਰਪ੍ਰਸਾਦੀ ਕੋ ਵਿਰਲਾ ਛੂਟੇ ਤਿਸ ਜਨ ਕਾ ਹੋਂ ਬਲਿਹਾਰੀ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਵਿਰਲਾ ਹੀ ਛੁੱਟਦਾ ਹੈ ਹਉਮੈ ਤੋਂ। ਅਤੇ ਪਾਤਸ਼ਾਹ ਕਹਿੰਦੇ ਅਸੀਂ ਉਹਦੇ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਹਨੇ ਹਉਮੈ ਨੂੰ ਤਿਆਗ ਦਿੱਤਾ, ਆਪਣੇ ਹੰਕਾਰ ਨੂੰ ਛੱਡ ਦਿੱਤਾ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾ ਕਾ ਰੂਪ ਅਪਾਰੋ। ਜਿਸ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਨਾ, ਉਹ ਪਰਮਾਤਮਾ ਹਰ ਇੱਕ ਦੇ ਅੰਦਰ ਦੀ ਹਾਲਤ ਨੂੰ ਜਾਣਦਾ ਹੈ। ਉਸ ਪਰਮਾਤਮਾ ਦਾ ਰੂਪ ਪਾਰਾਵਾਰ ਤੋਂ ਰਹਿਤ ਹੈ, ਉਹਦੇ ਰੂਪ ਦਾ ਕੋਈ ਪਾਰਾਵਾਰ ਕੋਈ ਨਹੀਂ। ਨਾਨਕ ਆਪੇ ਵੇਖ ਹਰ ਬਿਕਸੈ ਹਰ ਗੁਰਮੁਖ ਬ੍ਰਹਮ ਵਿਚਾਰੋ। ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਆਪੇ ਸਾਰਿਆਂ ਨੂੰ ਕੌਤਕਾਂ ਨੂੰ ਵੇਖ ਰਿਹਾ ਹੈ, ਆਪ ਹੀ ਗੁਰਮੁਖਾਂ ਵੱਲ ਭਗਤੀ ਕਰਦੇ ਹਾਂ ਵੇਖ ਕਰਕੇ ਖੁਸ਼ ਹੋ ਰਿਹਾ ਹੈ। ਅਤੇ ਗੁਰਮੁਖ ਬ੍ਰਹਮ ਵਿਚਾਰੋ, ਅਤੇ ਜਿਹੜੇ ਗੁਰਮੁਖ ਬਣ ਗਏ ਨੇ ਸਤਿਗੁਰਾਂ ਦੀ ਸਿੱਖਿਆ ਲੈ ਕੇ, ਉਹ ਬ੍ਰਹਮ ਦੀ ਵਿਚਾਰ ਕਰਦੇ ਨੇ, ਉਹ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਨੇ, ਪਰਮਾਤਮਾ ਦੇ ਨਾਮ ਨਾਲ ਜੁੜਦੇ ਨੇ ਅਤੇ ਹੋਰਨਾਂ ਜਗਵਾਸੂਆਂ ਨੂੰ ਵੀ ਜੋੜਦੇ ਨੇ। ਇਹ ਸੱਚੇ ਪਾਤਸ਼ਾਹ ਨੇ ਅੱਜ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਆ। ਅਤੇ ਗਰੀਬ ਨਿਵਾਜ਼ ਪਾਤਸ਼ਾਹ ਅੱਗੇ ਅਰਦਾਸ ਕਰੀਏ, ਸਤਿਗੁਰੂ ਅਸੀਂ ਤਨ ਕਰਕੇ ਵੀ ਰੋਗੀ ਹੈ, ਮਨ ਕਰਕੇ ਵੀ ਕੋਹੜੀ ਹੈ, ਮਨ ਕਰਕੇ ਵੀ ਰੋਗੀ ਹੈ, ਮਹਾਰਾਜ ਸਾਡੇ 'ਤੇ ਕਿਰਪਾ ਕਰ ਦਿਓ, ਸਾਡੇ ਤਨ ਦੇ ਰੋਗ ਵੀ ਦੂਰ ਕਰ ਦਿਓ ਅਤੇ ਮਨ ਦੇ ਰੋਗ ਵੀ ਦੂਰ ਕਰ ਦਿਓ, ਆਪਣੇ ਚਰਨਾਂ ਨਾਲ ਕਿਰਪਾ ਕਰਕੇ ਸਾਨੂੰ ਜੋੜ ਲਓ। ਇਹ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ, ਤਰਲਾ ਲਈਏ, ਸਤਿਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਰਥ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।